ਰਾਸ਼ਨ ਕਰੀਬ 2 ਕੁ ਮਹੀਨੇ ਦਾ ਇਹਨਾਂ ਦੇ ਕੋਲ ਸੀ, ਪਰ ਇਹਨਾਂ ਨੇ ਸਹਿਜ ਸਹਿਜ ਨਾਲ ਵਰਤਦਿਆਂ ਉਹਨੂੰ 3 ਕੁ ਮਹੀਨੇ ਤੱਕ ਲੈ ਗਏ ਨੇ। ਉਹਨਾਂ ਦਿਨਾਂ ਦੇ ਵਿੱਚ ਇਹ ਗੁਰੂ ਕੇ ਸਿੱਖ ਜਦੋਂ ਕਿਤੇ ਇਹਨਾਂ ਨੂੰ ਵਕਤ ਮਿਲਦਾ ਤਾਂ ਉਦੋਂ 50 ਕੁ ਜਾਂ 60 ਸਿੰਘਾਂ ਦਾ ਜਥਾ ਬਣਾ ਕੇ ਇਹ ਸੋਚ ਕੇ ਜਾਂਦੇ ਨੇ ਵੀ ਵਿੱਚੋਂ ਸਾਰਿਆਂ ਨੇ ਨਹੀਂ ਮੁੜਨਾ। 50-60 ਕੁ ਸਿੱਖਾਂ ਦਾ ਜਥਾ ਬਣਾ ਕੇ ਬਾਹਰ ਜਾਂਦੇ ਨੇ, ਉਹ 50,000 ਦੇ ਘੇਰੇ ਨੂੰ ਤੋੜ ਕੇ ਬਾਹਰੋਂ ਜਾ ਕੇ ਦਾਣਾ ਪੱਠਾ ਜਾਂ ਪ੍ਰਸ਼ਾਦੇ ਪਾਣੀ ਦਾ ਕੋਈ ਨਿੱਕਾ ਮੋਟਾ ਪ੍ਰਬੰਧ ਜਿਵੇਂ ਹੋ ਸਕਿਆ ਉਹ ਲੈ ਕੇ ਵਾਪਸ ਅੰਦਰ ਆ ਜਾਂਦੇ ਨੇ ਤੇ ਹਾਲੇ ਅੰਦਰ ਹੀ ਨੇ। ਦੇਖੋ ਮੈਂ ਬੇਨਤੀ ਕਰਾਂ, ਇਤਿਹਾਸਕਾਰਾਂ ਨੇ ਇਹਨੂੰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ, ਇਹਨੂੰ ਗਲਤੀ ਮੰਨਿਆ। ਨਾਲ ਦੀ ਨਾਲ ਮੈਂ ਇਤਿਹਾਸ ਦੇ ਦੋਵੇਂ ਪੱਖ ਤੁਹਾਡੇ ਨਾਲ ਸਾਂਝੇ ਕਰਾਂਗਾ। ਇਹਨੂੰ ਗਲਤੀ ਮੰਨਿਆ ਵੀ ਜੇ ਉਸ ਵੇਲੇ ਉਹ ਤੋੜ ਕੇ ਘੇਰਾ ਤੋੜ ਕੇ ਬਾਹਰ ਦਾਣਾ ਪੱਠਾ ਲੈਣ ਜਾ ਸਕਦੇ ਸਨ ਤਾਂ ਥੋੜੇ ਸਿੰਘ ਸ਼ਹੀਦ ਹੋਣੇ ਸਨ ਤੇ ਸਾਰੇ ਦੇ ਸਾਰੇ ਜੇ ਤੋੜ ਕੇ ਚਲੇ ਜਾਂਦੇ ਸ਼ਾਇਦ ਇਤਿਹਾਸਕ ਪੰਨੇ ਇਹ ਨਾ ਹੁੰਦੇ। ਪਰ ਇਹ ਸਾਡੀਆਂ ਅਕਲਾਂ ਦੇ ਘੋੜੇ ਨੇ, ਕਿਉਂਕਿ ਸਾਡੀਆਂ ਅਕਲਾਂ ਬਹੁਤੀ ਵਾਰੀ ਕੰਮ ਵੀ ਨਹੀਂ ਆਉਂਦੀਆਂ। ਇੱਥੇ ਜੋ ਸਾਈ ਨੂੰ ਪਾਉਂਦਾ ਹੋਣਾ ਤੇ ਉਹੀ ਕੁਝ ਹੈ ਨਾ, ਅਕਲ ਤੇ ਪਰਦਾ ਪੈ ਜਾਂਦਾ, ਇਵੇਂ ਅੰਦਰ ਰਹਿ ਰਹੇ ਨੇ ਤੇ ਬਾਕੀ ਪ੍ਰਬੰਧ ਬਾਹਰੋਂ ਕੀਤਾ ਜਾ ਰਿਹਾ। ਰੱਬ ਦਾ ਸਬੱਬ ਬਣਿਆ ਭਈ ਉਹ ਜਿੱਧਰ ਦੀ ਨਿਕਲ ਕੇ ਜਾਂਦੇ ਨੇ ਸਿੱਖ ਤੇ ਉਹ ਉੱਥੇ ਹੀ ਆਪਣਾ ਘੇਰਾ ਪੱਕਾ ਕਰ ਦਿੰਦੇ ਨੇ, ਕੋਸ਼ਿਸ਼ ਕਰਦੇ ਨੇ ਮੁੜ ਕੇ ਸਿੰਘ ਇਧਰਲੇ ਪਾਸੇ ਨਾ ਨਿਕਲ ਕੇ ਜਾ ਸਕਣ। ਹੁਣ ਇੰਨਾ ਕੁ ਘੇਰਾ ਟਾਈਟ ਕਰ ਦਿੱਤਾ ਗਿਆ ਭਈ ਉਹਨਾਂ ਨੂੰ ਬਾਹਰ ਨਿਕਲਣਾ ਤੇ ਬਾਹਰਲਿਆਂ ਨੂੰ ਅੰਦਰ ਆਉਣਾ ਮੁਸ਼ਕਲ ਹੋ ਗਿਆ। ਇਹ ਪਹਿਲੇ 4 ਕੁ ਮਹੀਨੇ ਇਵੇਂ ਚੱਲਦਾ ਰਿਹਾ, ਪਰ ਉਸ ਤੋਂ ਬਾਅਦ ਇਤਨੀ ਜ਼ਿਆਦਾ ਸਖਤੀ ਹੋ ਗਈ ਜਿਹੜੇ ਆਖਰੀ 4 ਮਹੀਨੇ ਨੇ ਉਹਨਾਂ ਵਿੱਚ ਬਹੁਤ ਦੁੱਖ ਕੱਟਿਆ। ਉਹਦਾ ਕਾਰਨ ਇਹ ਵੀ ਇੱਕ ਤੇ ਪ੍ਰਸ਼ਾਦਾ ਪਾਣੀ ਅੰਦਰੋਂ ਵੀ ਖਤਮ ਹੋ ਗਿਆ, ਦੂਜੀ ਗੱਲ ਇਹ ਹੋਈ ਵੀ ਉਸ ਵੇਲੇ ਤੇ ਬਾਹਰੋਂ ਵੀ ਆਉਣਾ ਬੰਦ ਹੋ ਗਿਆ, ਇਹ ਬੜੀ ਵੱਡੀ ਮੁਸ਼ਕਲ ਬਣੀ। ਦਾਰਸ਼ਨਿਕ ਵਿਚਾਰ ਤੁਹਾਡੇ ਨਾਲ ਕੱਲ ਖੋਲ ਕੇ ਸਾਂਝੀ ਕੀਤੇ ਸੀ, 4-5 ਨੁਕਤੇ ਲੈ ਕੇ। ਅੱਜ ਇੰਨਾ ਵਕਤ ਨਹੀਂ ਆਪਣੇ ਕੋਲ, ਨਾਲੇ ਉਹਨੂੰ ਦੁਹਰਾਉਣਾ ਵੀ ਨਹੀਂ ਚਾਹੁੰਦਾ ਮੈਂ। ਕੱਲ ਤੁਹਾਡੇ ਨਾਲ ਇੱਕ ਸਾਂਝ ਪਾਈ ਸੀ ਵੀ ਉਸ ਵੇਲੇ ਬਾਬਾ ਵਿਨੋਦ ਸਿੰਘ ਜਾਂ ਤਾਂ ਇਹ 4 ਮਹੀਨੇ ਦੇ ਘੇਰੇ ਤੋਂ ਪਹਿਲਾਂ ਨਿਕਲ ਗਏ, ਜਾਂ ਫਿਰ ਦੂਜੀ ਵਿਚਾਰ ਵਿਦਵਾਨਾਂ ਨੇ ਆਖੀ ਹੈ ਵੀ ਇਹ ਘਟਨਾ ਹੀ 1723 ਦੀ ਹੈ, ਇਹ 1716 ਦੀ ਘਟਨਾ ਹੀ ਨਹੀਂ, ਤਤ ਖਾਲਸਾ ਤੇ ਬਨਈ ਖਾਲਸੇ ਦੀ ਗੱਲ ਜਿਹੜੀ ਇਹ ਕੱਲ ਸਾਰੇ ਪ੍ਰੂਫ ਦੇ ਕੇ ਤੁਹਾਡੇ ਨਾਲ ਸਾਂਝੀ ਕੀਤੀ ਸੀ। ਅੱਜ ਉਸ ਪਾਸੇ ਆਪਾਂ ਬਹੁਤਾ ਨਹੀਂ ਜਾਣਾ। ਹੁਣ ਇਹ ਘੇਰਾ ਪਿਆ ਹੋਇਆ ਤੇ ਇਹਦੇ ਦਰਮਿਆਨ ਗੁਰੂ ਕੇ ਸਿੱਖਾਂ ਨੇ ਜਿਹੜੇ ਅੰਦਰ ਹਵੇਲੀ ਦੇ ਦਰਖਤ ਸਨ, ਮੈਂ ਇੱਕ ਹੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹੈ। ਤੁਸੀਂ ਆਪ ਸੋਚੋ ਵੀ ਹਵੇਲੀ ਦੇ ਅੰਦਰ ਜੰਗਲ ਤੇ ਹੋਏਗਾ ਨੀ ਕੋਈ, ਆਖਿਰਕਾਰ ਉੱਥੇ ਜੰਗਲ ਤੇ ਨਹੀਂ ਸੀ ਲੱਗਿਆ ਹੋਇਆ ਨਾ, 5-7 ਦਰਖਤ ਹੋਣਗੇ ਔਰ ਕਿੰਨੇ ਕੁ ਹੋਣਗੇ ਦਰਖਤ। ਤੇ ਗੁਰੂ ਕੇ ਸਿੱਖਾਂ ਨੇ ਉਸ ਵੇਲੇ ਉਹਨਾਂ ਦਰਖਤਾਂ ਦੇ ਪੱਤੇ ਤੋੜ ਲੈਣੇ ਤੇ ਪੱਤਿਆਂ ਨੂੰ ਕਈ ਵਾਰੀ ਉਬਾਲ ਲੈਣਾ, ਪੱਤਿਆਂ ਨੂੰ ਉਬਾਲ ਕੇ ਉਹਨਾਂ ਨੂੰ ਹੀ ਲੋੜੀਂਦਾ ਉਸ ਵੇਲੇ ਜੋ ਕੋਲ ਸੀ ਨਮਕ ਲਾ ਕੇ ਛੱਕ ਲੈਣੇ। ਇੱਕ ਪੱਖ ਮੈਂ ਹੋਰ ਸਾਂਝਾ ਕਰਨ ਲੱਗਾ ਉਸ ਤੋਂ ਪਹਿਲਾਂ, ਤਾਂ ਕਿ ਗੱਲ ਸਾਨੂੰ ਕਲੀਅਰ ਹੋ ਜਾਏ। ਘਰਾਂ ਚ ਬੈਠੇ ਆਪਾਂ ਬਹੁਤ ਕੁਝ ਕਹਿ ਸਕਦੇ ਹਾਂ, ਪਰ ਜਿਹੜਾ ਕੋਈ ਆਪਣੇ ਹੱਡਾਂ ਤੇ ਤਸੀਹਾ ਝੱਲਦਾ ਨਾ, ਪਤਾ ਉਹਨੂੰ ਹੁੰਦਾ, ਪਤਾ ਉਹਨੂੰ ਹੁੰਦਾ। ਜੇ ਤੁਹਾਨੂੰ ਉਸ ਵੇਲੇ ਦੀ ਪਿਕਚਰ ਕਲੀਅਰ ਨਹੀਂ ਹੁੰਦੀ ਤੇ ਅਜੋਕੇ ਸਮੇਂ ਦੀ ਕਿਤੇ ਗੱਲ ਸਪਸ਼ਟ ਹੈ ਨਾ, ਵੀ ਕਈ ਵਾਰੀ ਆਪਾਂ ਦੇਖਦੇ ਕਈ ਬੰਦੇ ਕਈ ਕਿਸੇ ਕੰਪਨੀਆਂ ਵਜੋਂ ਜਾਂ ਕਿਸੇ ਕਾਰਨ ਕਰਕੇ ਮਰਨ ਵਰਤ ਤੇ ਬੈਠ ਜਾਂਦੇ ਨੇ। ਇਹ ਤੇ ਆਪਾਂ ਅੱਖਾਂ ਨਾਲ ਹੀ ਵੇਖਦੇ, ਹੁਣ ਟੀਵੀ ਸਾਰਾ ਕੁਝ ਦਿਖਾ ਦਿੰਦਾ ਤੇ ਮਰਨ ਵਰਤ ਤੇ ਬੈਠੇ ਕਿਸੇ ਬੰਦੇ ਨੂੰ ਦੇਖਦੇ ਆ, ਉਹ ਪਹਿਲੇ ਦਿਨ ਹੀ ਉਹਨੂੰ ਮੀਡੀਆ ਕਵਰ ਕਰਨ ਲੱਗ ਪੈਂਦਾ, ਅੱਜ ਦੀ ਸਿਹਤ ਵਿੱਚ ਆਹ ਨੁਕਸਾਨ ਹੋ ਗਿਆ, ਕੱਲ ਦੀ ਸਿਹਤ ਇੰਨੀ ਵਿਗੜ ਗਈ, ਪਰਸੋਂ ਇੰਨੀ ਵਿਗੜ ਗਈ। ਮੇਰਾ ਖਿਆਲ ਹੈ ਵੀ ਕੋਈ ਜਿਹੜੇ ਨੇ ਆਮ ਕਰਕੇ ਉਹ 2-4-6 ਦਿਨਾਂ ਤੋਂ ਵੱਧ ਉੱਥੇ ਬੈਠੇ ਨਹੀਂ ਰਹਿੰਦੇ, ਉਸ ਤੋਂ ਬਾਅਦ ਉਹਦਾ ਪ੍ਰਬੰਧ ਕਰ ਦਿੱਤਾ ਜਾਂਦਾ। 6-7 ਦਿਨਾਂ ਬਾਅਦ ਉਸ ਬੰਦੇ ਦੀ ਇਹ ਹਾਲਤ ਹੁੰਦੀ ਵੀ ਉਹਨੂੰ ਚੁੱਕ ਕੇ ਲਿਜਾਣਾ ਪੈਂਦਾ। ਤੁਸੀਂ ਕਈ ਵਾਰ ਦੇਖਿਆ ਹੋਏਗਾ ਕਈ ਮਰਨ ਵਰਤ ਤੇ ਬੈਠਦੇ ਨੇ, ਮਰਨ ਵਰਤ ਦੀਆਂ ਗੱਲਾਂ ਤੇ ਅੱਜ ਆਪਾਂ ਵੇਖ ਹੀ ਸਕਦੇ ਹਾਂ, ਹਿਸਟਰੀ ਦੇ ਵਿੱਚ ਬੜੀ ਵਾਰੀ ਕਲੀਅਰ ਹੈ। ਉਹ ਪੱਖ ਮੈਂ ਅਜੇ ਕਦੇ ਤੁਹਾਡੇ ਨਾਲ ਛੇੜਿਆ ਨਹੀਂ। ਫਤਿਹ ਸਿੰਘ, ਸੰਤ ਫਤਿਹ ਸਿੰਘ ਕਿੰਨੀ ਵਾਰੀ ਇਹ ਮਰਨ ਵਰਤ ਤੇ ਬੈਠ ਚੁੱਕਾ ਹੋਇਆ ਸੀ, ਲੇਕਿਨ ਹਰ ਵਾਰੀ ਮਰਨ ਵਰਤ ਦੀਆਂ ਜਦੋਂ ਉਹਨੇ ਥੋੜੇ ਜਿਹਾ ਤਸੀਹਾ ਚੱਲਣਾ ਚੌਥੇ ਕੁ ਦਿਨ ਉੱਠ ਖਲੋਂਦਾ ਸੀ, ਇਤਿਹਾਸ ਵਿੱਚ ਹੈ। ਤੇ ਆਖਿਰਕਾਰ ਫੇਰੂ ਮਾਨ ਨੇ, ਦਰਸ਼ਨ ਸਿੰਘ ਫੇਰੂ ਮਾਨ ਨੇ ਅਰਦਾਸ ਕਰਕੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਫਿਰ ਵਰਤ ਰੱਖਿਆ ਸੀ ਔਰ ਉਹ ਬੰਦਾ ਵਾਕਈ ਚੜ੍ਹਾਈ ਕਰ ਗਿਆ ਸੀ ਕੁਝ ਦਿਨਾਂ ਦੇ ਵਿੱਚ। ਉਹਨੇ ਆਖਿਆ ਸੀ ਸਿੱਖਾਂ ਦੀ ਅਰਦਾਸ ਨੂੰ ਲੋਕਾਂ ਨੇ ਦਾਗੀ ਕਰ ਦਿੱਤਾ, ਮਰਨ ਵਰਤ ਤੇ ਬੈਠਦੇ ਨੇ ਤੇ ਲੋਕ ਪੁਰਾਣੇ ਸਿੱਖਾਂ ਉੱਤੇ ਸ਼ੱਕ ਕਰਨ ਲੱਗ ਜਾਣਗੇ ਵੀ ਇਹ ਭੁੱਖ ਨਹੀਂ ਸਹਾਰ ਸਕਦੇ ਹੋਣਗੇ, ਤਾਂ ਕਰਕੇ ਡੋਟ ਜਾਂਦੇ ਨੇ। ਦਰਸ਼ਨ ਸਿੰਘ ਫੇਰੂ ਮਨ ਚੜ੍ਹਾਈ ਕਰ ਗਿਆ ਸੀ। ਇੱਕ ਵੱਖਰਾ ਪੱਖ ਇਸ ਚੀਜ਼ ਦਾ, ਮੈਂ ਉਸ ਪਾਸੇ ਨਾ ਜਾਵਾਂ, ਵਾਪਸ ਤੁਹਾਡੇ ਨਾਲ ਸਾਂਝੀ ਕਰਾਂ। ਸਿਰਫ ਮੈਂ ਇਸ ਲਈ ਗੱਲ ਕਰਨੀ ਹੈ ਵੀ ਕਈ ਵਾਰੀ ਅਸੀਂ ਇਸ ਗੱਲ ਨੂੰ ਵਿਚਾਰ ਨਹੀਂ ਪਾਉਂਦੇ। ਹੁਣ ਉਹਨਾਂ ਨੇ ਵਿਚਾਰੇ ਨੇ ਪੱਤੇ ਉਸ ਵੇਲੇ ਉਬਾਲ ਕੇ ਜਿਵੇਂ ਦਾ ਹੋ ਸਕਿਆ ਛੱਕ ਲੈਣਾ, ਫਿਰ ਪੱਤੇ ਵੀ ਮੁੱਕ ਗਏ, ਫਿਰ ਦਰਖਤਾਂ ਦੀਆਂ ਨਿੱਕੀਆਂ ਮੋਟੀਆਂ ਟਾਹਣੀਆਂ ਉਹਨਾਂ ਨੂੰ ਪੀਸ ਲੈਣਾ ਤੇ ਉਹਨਾਂ ਨੂੰ ਪੀਸ ਕੇ ਉਹਨਾਂ ਨਾਲ ਗੁਜ਼ਾਰਾ ਕਰਨਾ। ਜਦੋਂ ਉਹ ਵੀ ਮੁੱਕ ਗਏ ਤੇ ਦਰਖਤਾਂ ਦੀਆਂ ਛਿੱਲੜਾਂ ਲਾ ਲਈਆਂ, ਜਦੋਂ ਉਹ ਵੀ ਮੁੱਕ ਗਏ ਉਹਦੇ ਦਰਮਿਆਨ ਕੁਝ ਘੋੜਿਆਂ ਦਾ ਮਾਸ ਵੀ ਖਾਧਾ, ਜਦੋਂ ਉਹ ਵੀ ਮੁੱਕ ਗਏ ਉਸ ਤੋਂ ਬਾਅਦ ਵਿੱਚ ਚੇਤਾ ਰੱਖਿਓ ਜੇ ਹੁਣ ਕੰਮ ਬਹੁਤ ਖਤਰਨਾਕ ਹੋ ਗਿਆ, ਹੁਣ ਉੱਠਿਆ ਵੀ ਨਹੀਂ ਜਾਂਦਾ। ਜਦੋਂ ਕਦੇ ਲੋੜ ਪੈਂਦੀ ਤੇ ਕੁਝ ਇੱਕ ਜਵਾਬ ਬਾਹਰੋਂ ਆਉਂਦਾ ਤੇ ਕੁਝ ਇੱਕ ਜਵਾਬ ਅੰਦਰੋਂ ਜਾਂਦਾ, ਬਸ ਇਸ ਤੋਂ ਵਧੀਕ ਹੋਰ ਕੁਝ ਨਹੀਂ ਹੈ। ਕਿੰਨੇ ਕੁ ਦਿਨ ਉਹਨਾਂ ਨੇ ਭੁੱਖਿਆਂ ਨੇ ਕੱਟੇ। ਜਿਹੜਾ ਘੇਰਾ ਪਿਆ ਸੀ ਨਾ, ਉਹ ਆਪਾਂ 19 ਮਾਰਚ 1716 ਨੂੰ ਉਹਨਾਂ ਨੂੰ ਖਬਰ ਮਿਲੀ ਹੈ। ਚਲੋ ਇੱਕ ਦੋ ਦਿਨ ਬਾਅਦ ਵਿੱਚ ਲਾ ਲਈਏ, 4 ਦਿਨ ਬਾਅਦ ਵਿੱਚ ਲਾ ਲਈਏ, 4 ਦਿਨਾਂ ਤੋਂ ਬਾਅਦ ਵਿੱਚ ਆਖਿਰਕਾਰ ਉਹਨਾਂ ਨੇ ਉੱਥੇ ਘੇਰਾ ਪੈ ਗਿਆ ਹੋਏਗਾ। ਮਾਰਚ ਦੇ ਮਹੀਨੇ ਦਾ ਘੇਰਾ ਪਿਆ ਹੋਇਆ, ਦਸੰਬਰ ਦਾ ਮਹੀਨਾ ਆ ਗਿਆ। ਦਸੰਬਰ ਦੇ ਮਹੀਨੇ ਵਿੱਚ ਹੁਣ ਜਦੋਂ ਖਾਣ ਪੀਣ ਲਈ ਕੁਛ ਵੀ ਨਹੀਂ, ਇੱਥੇ ਇੱਕ ਬੜੀ ਪਿਆਰੇ ਨੁਕਤੇ ਦੀ ਗੱਲ ਲਿਖੀ ਹੋਈ ਹੈ ਜਿਹਦੀ ਅਸੀਂ ਕਈ ਵਾਰੀ ਨਹੀਂ ਸਮਝ ਪਾਉਂਦੇ। ਤਾਂ ਹਿਸਟਰੀ ਨੂੰ ਬਹੁਤ ਡੀਪਲੀ ਜਾ ਕੇ ਸੋਚਣ ਦੀ ਲੋੜ ਹੈ। ਉਹ ਇਹ ਹੈ, ਉਹਨਾਂ ਦਿਨਾਂ ਵਿੱਚ ਇਹਨਾਂ ਨੇ ਇੱਕ ਦਰਖਤ ਦੀ ਜਾਂ ਉੱਥੇ ਕੋਈ ਜੜੀ ਬੂਟੀ, ਇਹ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਲਿਖਿਆ, ਦਸ ਵਾਰ ਵਾਰ ਤੁਹਾਡੇ ਨਾਲ ਸਮਝ ਪਾਉਂਦਾ ਕਿਉਂਕਿ ਬਦਕਿਸਮਤੀ ਇਸ ਗੱਲ ਦੀ ਹੈ ਵੀ ਸਾਡਾ ਇਤਿਹਾਸ ਅਸੀਂ ਲਿਖਿਆ ਕੋਈ ਨਹੀਂ, ਤੇ ਜਿਹੜਾ ਫਾਰਸੀ ਦੇ ਸੋਮਿਆਂ ਚੋਂ ਜਾਂ ਉਹਨਾਂ ਚੋਂ ਮਿਲਦਾ ਉਹਦੇ ਆਧਾਰ ਤੋਂ ਉਹਨਾਂ ਵਿਦਵਾਨਾਂ ਨੇ ਗੱਲਾਂ ਲਿਖੀਆਂ ਨੇ। ਉਹਨੇ ਗੱਲ ਲਿਖੀ ਬੜੀ ਪਿਆਰੀ, ਕਹਿਣ ਲੱਗੇ ਉਹਨਾਂ ਦਿਨਾਂ ਵਿੱਚ ਜਦੋਂ ਇਸ ਤਰ੍ਹਾਂ ਦਾ ਭਾਣਾ ਵਰਤਿਆ ਤਾਂ ਉਹਨਾਂ ਦਿਨਾਂ ਵਿੱਚ ਇਹਨਾਂ ਨੇ ਇੱਕ ਬੂਟੀ ਤੇ ਅਚਾਨਕ ਉਹ ਕਿਸੇ ਦਰਖਤ ਦੀ ਛਿੱਲੜ ਕਹਿ ਲਓ ਉਹ ਖਾ ਲਈ, ਜਿਹਦੇ ਕਾਰਨ ਕਰਕੇ ਸਿੱਖਾਂ ਨੂੰ ਮਰੋੜ ਲੱਗ ਗਏ। ਸ਼ਾਇਦ ਬੱਚਿਆਂ ਨੂੰ ਨਾ ਪਤਾ ਲੱਗੇ, ਲੂਜ਼ ਇਮੋਸ਼ਨ ਕਹਿੰਦੇ ਜਿਹਨੂੰ ਅੱਜ ਦੀ ਭਾਸ਼ਾ ਚ। ਤੇ ਹੁਣ ਉੱਥੇ ਕੁਝ ਇੱਕ ਸਿੱਖ ਚੜ੍ਹਾਈ ਕਰ ਗਏ, ਕੁਝ ਦਿਨ ਪਹਿਲਾਂ ਹੈਜਾ ਵੀ ਫੈਲਿਆ ਸੀ ਪਰ ਚਲੋ ਕਿਸੇ ਤਰ੍ਹਾਂ ਰੱਬ ਦੀ ਕਿਰਪਾ ਹੋਈ ਕੰਟਰੋਲ ਹੋ ਗਿਆ। ਤੇ ਉਸ ਤੋਂ ਬਾਅਦ ਵਿੱਚ ਲੂਜ਼ ਮੋਸ਼ਨ ਲੱਗ ਗਏ, ਮਰੋੜ ਲੱਗ ਗਏ ਤੇ ਜਿਹੜੇ ਨਾ ਬਰਦਾਸ਼ਤ ਹੋ ਸਕੇ। ਉਸ ਵੇਲੇ ਕੁਝ ਦਿਨ, 2-3 ਦਿਨ ਇਤਿਹਾਸ ਆਖਦਾ ਵੀ ਅੰਦਰੋਂ ਕੋਈ ਕਾਰਵਾਈ ਨਾ ਹੋਈ ਕਿਉਂਕਿ ਅੰਦਰੋਂ ਕੋਈ ਜਵਾਬ ਨਾ ਆਇਆ। ਮੁਗਲਾਂ ਨੇ ਇਹ ਸਮਝ ਲਿਆ ਵੀ ਜਿਹੜੀ ਅੰਦਰੋਂ 2 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਹੋਈ ਤੇ ਸ਼ਾਇਦ ਅੰਦਰ ਕੋਈ ਜਿਉਂਦਾ ਸਿੱਖ ਨਹੀਂ ਰਿਹਾ। ਉਹਨਾਂ ਨੇ ਛਾਲਾ ਮਾਰ ਕੇ ਅੰਦਰ ਜਾ ਕੇ ਉਹ ਗੁਰੂ ਕੇ ਸਿੱਖ ਜਿਹੜੇ ਉੱਠ ਕੇ ਤੁਰਨ ਜੋਗੇ ਨਹੀਂ ਸਨ, ਜਿਨ੍ਹਾਂ ਨੂੰ ਉੱਥੇ ਯਾਦ ਰੱਖਿਓ ਜੇ ਜਿਹੜੇ ਸਿੱਖ ਚੜ੍ਹਾਈ ਕਰ ਜਾਂਦੇ ਸਨ ਉਹਨਾਂ ਦਾ ਸੰਸਕਾਰ ਕਰਨ ਦਾ ਵੀ ਪ੍ਰਬੰਧ ਨਹੀਂ ਸੀ। ਉੱਥੇ ਕਿੱਥੇ ਸੰਸਕਾਰ ਕਰਦੇ, ਉੱਥੇ ਦੇਹੀਆਂ ਦੀ ਵੀ ਸਮੈਲ ਆਉਂਦੀ ਸੀ, ਉੱਥੇ ਘੋੜੇ ਮਰਿਆਂ ਦੀ ਵੀ ਸਮੈਲ ਆਉਂਦੀ ਸੀ। ਅਨੇਕਾਂ ਤਰੀਕਿਆਂ ਦੇ ਨਾਲ ਉੱਥੇ ਇਹੋ ਜਿਹੇ ਕਾਰਨ ਬਣੇ ਹੋਏ ਸਨ, ਉਹੋ ਜਿਹੇ ਹਾਲਾਤਾਂ ਵਿੱਚ ਵੀ ਸਿੱਖ ਰਹਿ ਰਹੇ ਸਨ ਤੇ ਉਹਨਾਂ ਨੇ ਜਾ ਕੇ ਉੱਥੋਂ ਅੰਦਰੋਂ ਤੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਨਾਲ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਇੱਕ ਪਲ ਧਿਆਨ ਦਿਓ, ਕਈ ਵਾਰੀ ਕਈ ਵਿਦਵਾਨਾਂ ਨੇ ਉਹਨਾਂ ਦੇ ਉੱਤੇ ਇਹ ਦੋਸ਼ ਲਾ ਦਿੱਤਾ ਗਿਆ ਪਰ ਸ਼ਾਇਦ ਉਹ ਹੱਥ ਖੜੇ ਕਰਕੇ ਆਏ ਨੇ। ਖਿਮਾ ਕਰਿਓ ਜੇ ਇਤਿਹਾਸ ਵਿੱਚੋਂ ਇਹ ਸਬੂਤ ਨਹੀਂ ਮਿਲਦਾ ਭਈ ਉਹਨਾਂ ਨੇ ਹੱਥ ਖੜੇ ਕਰਕੇ ਆਏ ਨੇ ਜਾਂ ਉਸ ਵੇਲੇ ਇੱਕ ਚਿੱਟਾ ਝੰਡਾ, ਇਹ ਵੀ ਕਈਆਂ ਨੇ ਲਿਖਿਆ ਵੀ ਇੱਕ ਚਿੱਟਾ ਝੰਡਾ ਲਹਿਰਾ ਕੇ ਆਏ ਨੇ ਵੀ ਅਸੀਂ ਤੁਹਾਡੀ ਅਧੀਨਗੀ ਨੂੰ ਕਬੂਲ ਕਰਨੇ ਹੈ ਪਰ ਸਾਨੂੰ ਬਾਹਰ ਨਿਕਲ ਆਉਣ ਦੋ। ਛੋਟੀ ਜਿਹੀ ਇੱਕ ਵਿੱਚੋਂ ਗਾਥਾ ਮੈਂ ਹੋਰ ਕਹਿਣ ਲੱਗਾ। ਅਕਬਰ ਬਾਦਸ਼ਾਹ ਦੇ ਵੇਲੇ ਇੱਕ ਬੜਾ ਪ੍ਰਸਿੱਧ ਬਾਦਸ਼ਾਹ ਹੋਇਆ, ਬਹੁਤ ਸਿਆਣਾ ਬਾਦਸ਼ਾਹ ਹੋਇਆ, ਮਹਾਰਾਣਾ ਪ੍ਰਤਾਪ ਸਿੰਘ। ਆਪਾਂ ਕਈ ਗੱਲਾਂ ਚੋਂ ਗੱਲਾਂ ਚੇਤੇ ਆ ਜਾਂਦੀਆਂ ਨੇ, ਉਹਦਾ ਘੋੜਾ ਬੜਾ ਮਸ਼ਹੂਰ ਹੋਇਆ ਜੇ ਚੇਤਕ। ਇੰਡੀਆ ਦੇ ਵਿੱਚ ਉਸੇ ਦੇ ਨਾਂ ਤੇ ਬਜਾਜ ਵਾਲਿਆਂ ਨੇ ਇੱਕ ਸਕੂਟਰ ਕੱਢਿਆ ਸੀ, ਚੇਤਕ ਉਸੇ ਦੇ ਨਾਂ ਤੇ ਸੀ। ਇਹ ਚੇਤਕ ਇਹਦਾ ਬੜਾ ਸਿਆਣਾ ਘੋੜਾ ਸੀ, ਰੋ ਵਿਚਾਰ ਕਰੇ ਫਿਰ ਸਹੀ। ਮਹਾਰਾਣਾ ਪ੍ਰਤਾਪ ਸਿੰਘ ਅਕਬਰ ਬਾਦਸ਼ਾਹ ਦੇ ਨਾਲ ਜੰਗ ਲੜਦਿਆਂ ਜੰਗ ਹਾਰ ਗਿਆ, ਅਕਬਰ ਬਾਦਸ਼ਾਹ ਨੇ ਉਹਨੂੰ ਜੰਗ ਜਿੱਤ ਲਿਆ ਤੇ ਉਹਦਾ ਰਾਜ ਜਿੱਤ ਲਿਆ ਤੇ ਉਹਨੂੰ ਦੇਸ਼ ਨਿਕਾਲਾ ਦੇ ਦਿੱਤਾ। ਉਹ ਹੁਣ ਜੰਗਲ ਚ ਬੈਠਾ। ਰੱਬ ਦਾ ਸਬੱਬ ਬਣਿਆ ਵੀ ਉਹਦੇ ਕੋਲ ਇੱਕ ਲੜਕਾ ਤੇ ਇੱਕ ਲੜਕੀ ਹੈ। ਆਪਣੇ ਆਪ ਨੂੰ ਸਾਰ ਲਿਆ, ਕੁਝ ਦਿਨ ਸਾਰ ਲਿਆ, ਮੁਸ਼ਕਿਲਾਂ ਚੱਲ ਰਹੀਆਂ, ਪਰ ਇੱਕ ਦਿਨ ਉਹਦਾ ਬੱਚਾ ਉਹ ਬੜਾ ਤਰਸ ਕੇ, ਉਹ ਬੜਾ ਰੋ ਕੇ ਉਹਦੇ ਅੱਗੇ ਪੁਕਾਰ ਕਰਨ ਲੱਗਾ ਭਈ ਮੈਨੂੰ ਰੋਟੀ ਚਾਹੀਦੀ, ਮੈਨੂੰ ਪ੍ਰਸ਼ਾਦਾ ਪਾਣੀ ਚਾਹੀਦਾ, ਮੈਂ ਸਟਰੋਵੈਨੀ ਨਹੀਂ ਸਾਰ ਸਕਦਾ। ਤਾਂ ਉਹ ਮਹਾਰਾਣਾ ਪ੍ਰਤਾਪ ਸਿੰਘ ਨੇ ਉਸ ਵੇਲੇ ਉੱਥੋਂ ਕੁਝ ਪਖੜੇ ਚੁਣੇ, ਕੁਝ ਕਾਫੂਸ ਚੁਣਿਆ ਤੇ ਉਹਨੂੰ ਦੋ ਪੱਥਰਾਂ ਦੇ ਉੱਤੇ ਰਗੜ ਕੇ ਥੋੜਾ ਜਿਹਾ ਆਟਾ ਜਿਹਾ ਬਣਾ ਕੇ ਪਾਣੀ ਨਾਲ ਗੁੰਨ ਕੇ ਉਹਨੂੰ ਉਸ ਵੇਲੇ ਦੋ ਪੱਥਰ ਲੈ ਕੇ ਅੱਗ ਲਾ ਕੇ ਤੇ ਉਹਦੇ ਉੱਤੇ ਇੱਕ ਰੋਟੀ ਜਿਹੀ ਪਕਾ ਕੇ ਦਿੱਤੀ। ਹਾਲਾਂਕਿ ਉਹਦੇ ਕੋਲ ਤਾਂ ਜੰਗਲ ਵੀ ਸੀ, ਉਹ ਫਰੂਟ ਖਾ ਸਕਦਾ ਸੀ, ਪਰ ਉਹਨੇ ਇੱਕ ਰੋਟੀ ਬਣਾ ਕੇ ਦਿੱਤੀ। ਉਹ ਰੋਟੀ ਬੱਚਾ ਲੈ ਕੇ ਹਜੇ ਸਾਹਮਣੇ ਬੈਠਾ ਹੈ, ਹਜੇ ਕਰਮ ਸੀ। ਅਚਾਨਕ ਕਰਨ ਵਰਤਿਆ ਵੀ ਉਸ ਵੇਲੇ ਇੱਕ ਜੰਗਲੀ ਬਿੱਲੀ ਆਈ ਤੇ ਉਹਨੇ ਉਹ ਰੋਟੀ ਚੁੱਕੀ, ਰੋਟੀ ਚੁੱਕ ਕੇ ਉਹ ਭੱਜ ਕੇ ਚਲੇ ਗਈ ਤੇ ਉਹ ਬੱਚਾ ਜਿਹੜਾ ਸੀ ਉਹ ਸਾਹਮਣੇ ਬੈਠਾ, ਰੋ ਕੇ ਕੁਰਲਾ ਕੇ ਆਪਣੇ ਪਿਤਾ ਦੇ ਗੱਲ ਲਾ ਕੇ। ਉਦੋਂ ਪਿਤਾ ਦੀਆਂ ਵੀ ਅੱਖਾਂ ਚੋਂ ਅੱਥਰੂ ਆ ਗਏ। ਕਹਿਣ ਲੱਗੇ, ਮੈਂ ਭੁੱਖ ਦਾ ਮੁਕਾਬਲਾ ਨਹੀਂ ਕਰ ਸਕਿਆ, ਜਿਹੜਾ ਮਹਾਰਾਣਾ ਪ੍ਰਤਾਪ ਸਿੰਘ ਸਾਰੀਆਂ ਜ਼ਿੰਦਗੀ ਦੀਆਂ ਮੁਸ਼ਕਿਲਾਂ ਨਾਲ ਮੁਕਾਬਲਾ ਕਰਦਾ ਰਿਹਾ, ਮੈਂ ਰਾਜ ਵੀ ਹਾਰ ਗਿਆ, ਮੈਂ ਸਭ ਕੁਝ ਹਾਰ ਗਿਆ, ਪਰ ਮੈਂ ਹਜੇ ਤੱਕ ਵੀ ਆਪਣੇ ਆਪ ਨੂੰ ਜਿੱਤਿਆ ਹੋਇਆ ਸਮਝਦਾ ਸਾਂ, ਪਰ ਪੁੱਤਰਾ ਅੱਜ ਮੈਂ ਤੇਰੀ ਭੁੱਖ ਦੇ ਅੱਗੇ ਆਪਣੇ ਆਪ ਨੂੰ ਅੱਜ ਹਾਰਿਆ ਹੋਇਆ ਮੰਨਦਾ। ਤੇ ਉਹਨੇ ਉਸੇ ਵੇਲੇ ਪ੍ਰਬੰਧ ਕੀਤਾ। ਕਹਿਣ ਲੱਗੇ, ਆਪਣੀ ਘਰਵਾਲੀ ਨੂੰ ਭਗਵਾਨੇ, ਅੱਜ ਮੈਂ ਅਕਬਰ ਦੇ ਕੋਲ ਜਾ ਕੇ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਮੈਨੂੰ ਮੇਰਾ ਰਾਜ ਵਾਪਸ ਦੇ ਦੇ, ਜਾਂ ਮੈਨੂੰ ਆਪਣੇ ਰਾਜ ਵਿੱਚ ਰਹਿਣ ਦੀ ਆਗਿਆ ਦੇ ਦੇ। ਮੈਂ ਸਾਰਾ ਕੁਝ ਝੱਲ ਲਿਆ, ਪਰ ਮੈਨੂੰ ਮੇਰੀ ਔਲਾਦ ਦਾ ਭੁੱਖ ਦਾ ਦੁੱਖ ਨਹੀਂ ਸਹਾਰ ਹੋਇਆ। ਜਦੋਂ ਉਹ ਤੁਰਨ ਲੱਗਾ, ਇਹ ਗੱਲ ਵੱਖਰੀ ਹੈ, ਅੱਜ ਅਸੀਂ ਧੀਆਂ ਨੂੰ ਕੁੱਖਾਂ ਵਿੱਚ ਮਾਰ ਰਹੇ ਹਾਂ ਤੇ ਧੀਆਂ ਵਰਗਾ ਕਰਜ਼ ਨਹੀਂ ਕੋਈ ਉਤਾਰ ਸਕਦਾ। ਧੀਆਂ ਬੜੀ ਖਾਰ ਖੁਆ ਹੁੰਦੀਆਂ ਨੇ ਮਾਪਿਆਂ ਦੀਆਂ। ਤੇ ਉਸ ਵੇਲੇ ਉਸ ਧੀ ਨੇ ਇੱਕ ਬਚਨ ਆਖਿਆ, ਸਿਆਣੀ ਸੀ, ਭਰਾ ਨਾਲ ਵੱਡੀ ਸੀ, ਉਹਨੇ ਇੱਕ ਬਚਨ ਆਖਿਆ ਉਸ ਵੇਲੇ। ਕਹਿਣ ਲੱਗੀ, ਪਿਤਾ ਆ ਇੱਕ ਪੱਥਰ ਚੁੱਕ ਤੇ ਪੱਥਰ ਚੁੱਕ ਕੇ ਮੇਰੇ ਸਿਰ ਵਿੱਚ ਮਾਰ ਦੇ, ਮੈਂ ਜਾਣ ਤੋਂ ਪਹਿਲਾਂ ਮੈਨੂੰ ਖਤਮ ਕਰ ਜਾਈ। ਪਿਤਾ ਪੁੱਛਦਾ, ਕਿਉਂ ਬੱਚੀਏ? ਕਹਿਣ ਲੱਗੀ, ਪਿਤਾ ਜਿਹੜੇ ਮੈਂ ਆਪਣੇ ਪਿਤਾ ਦਾ ਸਿਰ ਅੱਜ ਤੱਕ ਕਦੇ ਚੁੱਕਿਆ ਨਹੀਂ ਸੀ ਵੇਖਿਆ, ਤੇ ਉਹ ਅੱਜ ਅਕਬਰ ਅੱਗੇ ਝੁਕਣ ਵਾਸਤੇ ਜਾ ਰਿਹਾ। ਮੈਂ ਚਾਹੁੰਦੀ ਹੈ ਮੇਰੇ ਪਿਤਾ ਦਾ ਸਿਰ ਝੁਕਿਆ ਹੋਇਆ ਦੇਖਣ ਤੋਂ ਪਹਿਲਾਂ ਮੈਂ ਮਰ ਜਾਂ, ਮੈਂ ਆਪਣੇ ਪਿਤਾ ਦੀ ਪੱਗ ਝੁਕੀ ਹੋਈ ਨਹੀਂ ਵੇਖਣੀ ਚਾਹੁੰਦੀ। ਉਸੇ ਵੇਲੇ ਮਹਾਰਾਣਾ ਪ੍ਰਤਾਪ ਸਿੰਘ ਦੇ ਕਦਮ ਰੁਕ ਗਏ। ਫਿਰ ਪ੍ਰਬੰਧ ਕੀਤਾ ਕਿਸੇ ਰੋਟੀ ਪਾਣੀ ਦਾ, ਗੱਲ ਵੱਖਰੀ ਹੈ। ਇਹਨਾਂ ਲੋਕਾਂ ਨੇ ਇੰਨਾ ਚਿਰ ਇੱਥੇ ਗੁਰਦਾਸ ਨੰਗਲ ਦੀ ਗੜੀ ਵਿੱਚ ਬਹੁਤ ਲੰਮੇਰਾ ਸਮਾਂ ਭੁੱਖਿਆਂ ਗੁਜ਼ਾਰਿਆ ਤੇ ਅੱਜ ਉਹਨਾਂ ਨੂੰ ਪਕੜ ਕੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੈਰਾਂ ਵਿੱਚ ਬੇੜੀਆਂ, ਹੱਥਾਂ ਨੂੰ ਹੱਥਕੜੀਆਂ, ਗਲ ਵਿੱਚ ਤੌਕ ਪਾ ਲਿਆ ਤੇ ਨਾਲ ਇੱਕ ਪਿੰਜਰੇ ਵਿੱਚ ਬੰਦ ਕਰ ਦਿੱਤਾ। ਪਿੰਜਰੇ ਵਿੱਚ ਬੰਦ ਕਰਕੇ ਉਹਦੇ ਉੱਤੇ ਇੱਕ ਸਿਪਾਹੀ ਹੋਰ ਖੜਾ, ਤੇ ਤੁਹਾਨੂੰ ਸਾਰੀਆਂ ਸੁੱਖ ਸਹੂਲਤਾਂ ਅਸੀਂ ਦੇਵਾਂਗੇ, ਸਿਰਫ ਇੱਕ ਵਾਰੀ ਮੁਸਲਮਾਨ ਬਣ ਜਾਓ। ਸਭ ਤੋਂ ਪਹਿਲੀ ਗੱਲ ਹੈਰਾਨੀ ਦੀ ਗੱਲ ਹੁੰਦੀ ਹੈ ਵੀ ਇਹਨਾਂ ਲੋਕਾਂ ਨੇ ਮੌਤ ਨੂੰ ਗਲਵੱਕੜੀ ਪਾ ਲਈ, ਮੌਤ ਨਾਲ ਜ਼ਿੰਦਗੀ ਦੀ ਸਾਂਝ ਵਟਾ ਲਈ, ਪਰ ਇਹਨਾਂ ਨੇ ਇਹ ਪ੍ਰਵਾਨ ਨਹੀਂ ਕੀਤਾ ਭਈ ਅਸੀਂ ਆਪਣੇ ਗੁਰੂ ਵੱਲ ਕੰਡ ਕਰਕੇ, ਗੁਰੂ ਵੱਲ ਮੁੱਖ ਮੋੜ ਕੇ ਤੇ ਇਸ ਦੁਨਿਆਵੀ ਤੌਰ ਦੀਆਂ ਸੁੱਖ ਸਹੂਲਤਾਂ ਨੂੰ ਗਲੇ ਨਾਲ ਲਾ ਲਈਏ। ਇਹਨਾਂ ਨੇ ਪ੍ਰਵਾਨ ਨਹੀਂ ਸੀ ਕੀਤਾ। ਅੱਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਇਸ ਤਰ੍ਹਾਂ ਦਾ ਇੱਕ ਹੁਕਮ ਮਿਲਿਆ ਸੀ ਭਈ ਜੇ ਤੂੰ ਚਾਹੁੰਦਾ ਤੇਰੇ ਨਾਲ ਦੇ ਸਾਥੀਆਂ ਨੂੰ ਵੀ ਛੱਡ ਦਿਆਂਗੇ, ਜੇ ਤੂੰ ਚਾਹੁੰਦਾ ਤੇ ਅੱਜ ਤੂੰ ਇੱਕ ਗੱਲ ਮੰਨ ਲੈ ਵੀ ਮੈਂ ਮੁਸਲਮਾਨ ਹੋਣਾ ਪ੍ਰਵਾਨ ਕਰਦਾ ਤੇ ਤੈਨੂੰ ਅਸੀਂ ਛੱਡ ਦਿਆਂਗੇ, ਫਿਰ ਤੇਰੇ ਲਈ ਕੋਈ ਮੁਸ਼ਕਲ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਦਾ ਜਦੋਂ ਘੇਰਾ ਵੀ ਪਿਆ ਹੋਇਆ ਸੀ ਉਦੋਂ ਵੀ ਉਹ ਲੋਕ ਸੋਚਦੇ ਸਨ ਵੀ ਜੇ ਕੋਈ ਅੰਦਰੋਂ ਕੁੱਤਾ ਜਾਂ ਬਿੱਲੀ ਵੀ ਲੰਘਦਾ ਸੀ ਨਾ ਤੇ ਉਹਨੂੰ ਵੀ ਉਹ ਮਾਰ ਦਿੰਦੇ ਸਨ ਵੀ ਕਿਤੇ ਕਰਾਮਾਤੀ ਹੈ, ਬਾਬੇ ਬਾਰੇ ਬੜੀ ਗੱਲ ਸੁਣੀ ਹੋਈ ਹੈ, ਕਿਤੇ ਐਸਾ ਨਾ ਹੋਵੇ ਭਈ ਇਹ ਕੁਛ ਕੁੱਤਾ ਜਾਂ ਬਿੱਲੀ ਬਣ ਕੇ ਨਿਕਲ ਜਾਏ ਸਾਡੇ ਕੋਲ, ਇੰਨੇ ਡਰੇ ਹੋਏ ਲੋਕ ਸਨ ਉਹ। ਖੈਰ ਜਿਹੜੀ ਬੇਨਤੀ ਕਰ ਰਿਹਾ ਸਾਂ, ਉਸ ਵੇਲੇ ਇਹ ਜਿਹੜੀ ਖਬਰ ਹੈ 7 ਦਸੰਬਰ ਦਾ ਦਿਨ ਹੈ, ਇਤਿਹਾਸ ਵਿੱਚ ਭੁੱਲਣਾ ਨਹੀਂ ਚਾਹੀਦਾ ਸਾਨੂੰ। 7 ਦਸੰਬਰ 1716 ਉਹ ਕਾਲਾ ਦਿਨ ਹੈ ਇਤਿਹਾਸ ਵਿੱਚ ਜਿਸ ਦਿਨ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ। 5 ਦਿਨ ਲੰਘ ਗਏ, 12 ਦਸੰਬਰ 1716 ਨੂੰ ਫਰਕਸ਼ੀਅਰ ਨੂੰ ਖਬਰ ਮਿਲੀ ਜਾ ਕੇ ਦਿੱਲੀ ਭਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ। ਉਸ ਦਿਨ ਉਹਨੇ 2 ਵਾਰੀ ਨਮਾਜ਼ ਅਦਾ ਕੀਤੀ, 2 ਵਾਰੀ ਇੰਨਾ ਖੁਸ਼ ਹੋਇਆ, 2 ਵਾਰੀ ਨਮਾਜ਼ ਅਦਾ ਕੀਤੀ ਤੇ ਸ਼ਾਹੀ ਮਨੋਰੰਜਨ ਦਾ ਉਸ ਵੇਲੇ ਜੋ ਸ਼ਾਹੀ ਉਸ ਵੇਲੇ ਨੱਚਣ ਗਾਉਣ ਦਾ ਉਹਨਾਂ ਦਾ ਸਿਸਟਮ ਹੁੰਦਾ ਸੀ ਤੇ ਉਸ ਵੇਲੇ ਉਹਦਾ ਪ੍ਰਬੰਧ ਕੀਤਾ ਗਿਆ ਭਈ ਇਸ ਤਰ੍ਹਾਂ ਪ੍ਰਬੰਧ ਕਰੋ ਅੱਜ ਇੱਕ ਜਸ਼ਨ ਮਨਾਇਆ ਜਾਏ ਬਾਬਾ ਬੰਦਾ ਸਿੰਘ ਬਹਾਦਰ ਦੇ ਪਕੜ ਲੈਣ ਦਾ, ਕਿਉਂਕਿ ਜਿਹੜੇ ਬੰਦੇ ਨੇ ਸਮੁੱਚੀ ਹਕੂਮਤ ਦਾ ਦਮ ਨੱਕ ਵਿੱਚ ਕੀਤਾ ਹੋਇਆ ਸੀ ਤੇ ਅੱਜ ਉਹ ਪਕੜਿਆ ਗਿਆ। ਯਾਦ ਰੱਖਣ ਯੋਗ ਬਾਤ ਹੈ, ਮੈਂ ਬੇਨਤੀ ਕਰਾਂ, ਇਹ ਸਰਕਾਰੀ ਰਿਕਾਰਡ ਹੈ, ਮੈਂ ਕਈ ਵਾਰੀ ਤੁਹਾਡੇ ਨਾਲ ਸਾਂਝਾ ਕਰ ਬੈਠਾ ਹੋਇਆ। ਅਖਬਾਰ ਰਾਤੇ ਦਰਬਾਰੇ ਮੁਅੱਲਾ ਉਸ ਵੇਲੇ ਦਾ ਸਰਕਾਰੀ ਰਿਕਾਰਡ ਰੱਖਣ ਦਾ ਇੱਕ ਸਿਸਟਮ ਹੈ, ਇਹ ਅਖਬਾਰ ਸ਼ਬਦ ਸੀ ਉਸ ਵੇਲੇ, ਉਹਦੇ ਵਿੱਚ ਬਕਾਇਦਾ ਬਚਨ ਲਿਖੇ ਹੋਏ ਨੇ, ਉਹਦੇ ਵਿੱਚ ਲਿਖਿਆ ਹੋਇਆ ਬਾਬਾ ਬੰਦਾ ਸਿੰਘ ਬਾਰੇ ਭਈ ਉਸ ਦਿਨ ਫਰਕਸ਼ੀਅਰ ਨੇ ਹੁਕਮ ਕੀਤਾ ਇਹ ਹਾਥੀਆਂ ਦੇ ਉੱਤੇ 4 ਬੋਰੇ ਸਿੱਕਿਆਂ ਦੇ ਰੱਖ ਕੇ ਪੈਸਿਆਂ ਦੇ ਸਿੱਕਿਆਂ ਦੇ ਰੱਖ ਕੇ ਬੋਰੇ ਤੇ ਸਾਰੇ ਦਿੱਲੀ ਦੇ ਵਿੱਚ ਘੁਮਾਇਆ ਗਿਆ। ਜਿਵੇਂ ਅੱਜ ਆਪਾਂ ਵੇਖਦੇ ਹਾਂ ਨਾ ਵਿਆਹ ਸ਼ਾਦੀਆਂ ਦੇ ਉੱਤੇ ਲੋਕ ਆਪਣੇ ਬਰਾਤਾਂ ਦੇ ਉੱਤੇ ਪੈਸੇ ਸੁੱਟਦੇ ਨੇ, ਇਵੇਂ 4 ਬੋਰੇ ਉਹਨੇ ਪੈਸਿਆਂ ਦੇ ਸੁੱਟੇ ਭਈ ਅੱਜ ਮੈਂ ਇੰਨਾ ਖੁਸ਼ ਹੈ ਇਹ ਬਾਬਾ ਬੰਦਾ ਸਿੰਘ ਬਹਾਦਰ ਪਕੜਿਆ ਗਿਆ। ਬਹੁਤ ਲੰਮਾ ਸਮਾਂ ਲੰਘਿਆ, ਉਸ ਦਸੰਬਰ ਦੇ ਪਕੜੇ ਹੋਏ ਲਾਹੌਰ ਵਿੱਚ ਆਏ, ਲਾਹੌਰ ਵਿੱਚ ਆ ਕੇ ਕੁਝ ਸਮਾਂ ਇਹਨਾਂ ਨੂੰ ਰੱਖਿਆ ਗਿਆ, ਲਾਹੌਰ ਤੋਂ ਫਿਰ ਤੁਰੇ ਦਿੱਲੀ ਵਾਲੇ ਪਾਸੇ ਨੂੰ, ਦਿੱਲੀ ਤੋਂ 10 ਕਿਲੋਮੀਟਰ ਪਿੱਛੇ ਅਗਰਾਬਾਦ ਉਸ ਸਥਾਨ ਦਾ ਨਾਂ ਹੈ, ਉੱਥੇ ਲਿਆ ਕੇ ਰੋਕੇ ਗਏ। ਯਾਦ ਰੱਖਿਓ ਮੈਂ ਇੱਕ ਇੱਕ ਬੇਨਤੀ ਕਰਾਂ, ਤੁਸੀਂ ਪੜ੍ਹੇ ਲਿਖੇ ਹੋਏ, ਮੇਰੇ ਕਹਿਣ ਦੀ ਲੋੜ ਨਹੀਂ ਹੈ, ਇੰਨੀਆਂ ਕੁ ਗੱਲਾਂ ਤੁਸੀਂ ਸੁਭਾਵਕ ਚੇਤੇ ਰੱਖ ਸਕਦੇ ਹੋ, ਕੋਈ ਬਹੁਤੀ ਵੱਡੀ ਜੋੜ ਦੇਣ ਦੀ ਲੋੜ ਨਹੀਂ ਹੁੰਦੀ। ਯਾਦ ਰੱਖਿਓ ਜੇ ਮੈਂ ਇੱਕ ਵਾਰੀ ਫਿਰ ਦੁਬਾਰੇ ਦੁਹਰਾ ਦਿਆਂ, 7 ਦਸੰਬਰ 1716 ਦੇ ਪਕੜੇ ਹੋਏ, 27 ਫਰਵਰੀ 1715 ਦੇ ਪਕੜੇ ਹੋਏ, ਖਿਮਾ ਕਰੇ ਜੇ 7 ਦਸੰਬਰ 1715 ਦੇ ਪਕੜੇ ਹੋਏ, 27 ਫਰਵਰੀ 1716 ਦਸੰਬਰ ਦਾ ਮਹੀਨਾ, ਜਨਵਰੀ ਦਾ ਮਹੀਨਾ, ਸਮੁੱਚਾ ਫਰਵਰੀ ਦਾ ਮਹੀਨਾ, ਇੰਨਾ ਸਮਾਂ ਉਹਨਾਂ ਨੂੰ ਰਾਹਾਂ ਵਿੱਚ ਜਲੂਸ ਕੱਢਦੇ ਲੈ ਕੇ ਗਏ। ਫਰਵਰੀ ਦੀ 27 ਤਰੀਕ ਨੂੰ 1716 ਨੂੰ ਅਗਰਾਬਾਦ ਦਿੱਲੀ ਤੋਂ 10 ਕਿਲੋਮੀਟਰ ਦੂਰ, ਉਸ ਉਦੋਂ ਦਿੱਲੀ ਆ ਨਹੀਂ ਸੀ ਹੁੰਦੀ ਜੋ ਅੱਜ ਹੈ, ਇਹ ਰਹੋ ਵਿਚਾਰ ਫਿਰ ਗੱਲ ਲੰਮੀ ਹੋ ਜਾਏਗੀ, ਮੈਂ ਨੇੜੇ ਰੱਖਣੀ ਚਾਹੁੰਦਾ ਤੇ ਉਦੋਂ ਦਿੱਲੀ ਦੇ 4 ਦਰਵਾਜ਼ੇ ਹੁੰਦੇ ਸਨ, ਲਾਹੌਰੀ ਗੇਟ ਰਾਹੀਂ ਉਸ ਲਾਲ ਕਿਲੇ ਤੋਂ 10 ਕਿਲੋਮੀਟਰ ਦੂਰ ਰੋਕਿਆ ਗਿਆ। ਫਿਰ ਉਸ ਤੋਂ ਅਗਲੇ ਦਿਨ 28 ਫਰਵਰੀ ਨੂੰ 1716 ਨੂੰ ਆ ਪੂਰੇ ਦਿਨ ਵਿੱਚ ਇੱਕ 10 ਕਿਲੋਮੀਟਰ ਦਾ ਪੰਥ ਤੈਅ ਕੀਤਾ ਗਿਆ। ਹੌਲੀ ਹੌਲੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ। ਸਭ ਤੋਂ ਪਹਿਲਾਂ ਉਹਨਾਂ ਨੇ ਉਸ ਵੇਲੇ ਜੋ ਅੱਜ ਦੀ ਭਾਸ਼ਾ ਵਿੱਚ ਕਹਿ ਲਈਏ ਬੈਂਡ ਵਾਲੇ, ਉਸ ਵੇਲੇ ਜੋ ਵਾਜੇ ਵਾਲੇ ਹੁੰਦੇ ਸਨ, ਸਭ ਤੋਂ ਪਹਿਲਾਂ ਅੱਗੇ ਉਹ ਤੁਰਦੇ ਸਨ। ਉਸ ਤੋਂ ਬਾਅਦ ਵਿੱਚ ਗੁਰੂ ਕੇ ਸਿੱਖਾਂ ਦਾ 700 ਸਿੱਖਾਂ ਦਾ ਸਿਰ ਜਿਹੜਾ ਸੀ ਨਾ, ਉਹਦੇ ਉੱਤੇ ਕਰੀਬ ਕਈਆਂ ਹਜ਼ਾਰ ਦੇਖੇ ਹੈ, ਕਈ ਵਿਦਵਾਨਾਂ ਨੇ ਹਜ਼ਾਰ ਦੇਖੇ ਹੈ। ਉਹ ਸਿੱਖਾਂ ਦੇ ਸਿਰ ਨੇਜੇ ਉੱਤੇ ਟੰਗੇ ਹੋਏ ਸਨ ਤੇ ਉਹਨਾਂ ਦੇ ਵਾਲ ਖੁੱਲੇ ਸਨ, ਉਹਨਾਂ ਦੇ ਦਾੜੇ ਖੁੱਲੇ ਸਨ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਭਈ ਜਿਹੜੀ ਸਿੱਖ ਕੌਮ ਕਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਣਾਈ ਹੋਈ ਨੂੰ ਇਹ ਅੰਤਿਮ ਉਹਨੂੰ ਰੂਪ ਦਿੱਤਾ ਸੀ, ਅਸੀਂ ਉਹ ਕੌਮ ਨੂੰ ਮੁਕਾ ਦਿੱਤਾ। ਉਹਨਾਂ ਸਿੱਖਾਂ ਦੇ ਸਿਰਾਂ ਤੋਂ ਬਾਅਦ ਵਿੱਚ ਇੱਕ ਉੱਚੇ ਦੇ ਵਾਂ ਸੰਬੰਧ ਵਿੱਚ ਇੱਕ ਬਿੱਲੀ ਦਾ ਉਹ ਮ੍ਰਿਤਕ ਸਰੀਰ ਟੰਗਿਆ ਹੋਇਆ ਸੀ, ਤਾਂ ਕਿ ਇਹ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਿੱਖਾਂ ਦੀ ਤਾਂ ਗੱਲ ਛੱਡਿਓ, ਸਿੱਖਾਂ ਦੇ ਘਰ ਵਿੱਚ ਰਹਿਣ ਵਾਲੀ ਅਸੀਂ ਬਿੱਲੀ ਵੀ ਜਿਉਂਦੀ ਨਹੀਂ ਛੱਡੀ। ਉਸ ਤੋਂ ਪਿੱਛੇ ਪਿੰਜਰੇ ਮਹਾਨ ਬਹਾਦਰ, ਮਹਾਨ ਜਰਨੈਲ, ਕਈ ਐਸੇ ਲੋਕ ਹੁੰਦੇ ਨੇ ਜਿਹੜੇ ਹਾਰ ਕੇ ਵੀ ਨਹੀਂ ਹਾਰਦੇ। ਬਾਬਾ ਬੰਦਾ ਬਹਾਦਰ ਤੇਰੀ ਕਰਨੀ ਨੂੰ ਨਮਸਕਾਰ, ਸ਼ਾਇਦ ਤੂੰ ਮਾਧੋ ਦਾਸ ਮਰ ਜਾਂਦਾ ਤੈਨੂੰ ਕਿਸੇ ਇਤਿਹਾਸ ਵਿੱਚ ਪੁੱਛਣਾ ਨਹੀਂ ਸੀ। ਤੇਰੇ ਵਰਗੇ ਬੈਰਾਗੀ ਕਈ ਜੰਮੇ ਕਈ ਮਰ ਗਏ, ਅੱਜ ਤੱਕ ਨੇ ਉੱਥੇ ਡੇਰਿਆਂ ਵਿੱਚ ਕਈ ਬੈਰਾਗੀ ਜੰਮੇ ਨੇ ਕਈ ਮਰ ਗਏ ਨੇ। ਦਾਸ ਤੇ ਕਈ ਵਾਰੀ ਬੇਨਤੀ ਕਰਦਾ, ਉਹ ਭੋਰਿਆਂ ਵਿੱਚ ਬੈਠ ਕੇ ਇੱਕ ਇੱਕ ਦਾਣਿਆਂ ਤੇ ਗੁਜ਼ਾਰਾ ਕਰਨ ਵਾਲੇ ਹੋ, ਜਿਹੜਾ ਦੀ ਅੱਜ ਅਸੀਂ ਗੱਲ ਬੜੀ ਪ੍ਰਚਲਿਤ ਕੀਤੀ ਹੋਈ ਹੈ ਕਿ ਫਲਾਣੇ ਮਹਾਂਪੁਰਖ ਤਾਂ ਪ੍ਰਸ਼ਾਦਾ ਹੀ ਨਹੀਂ ਛਕਦੇ, ਤੇ ਮੈਂ ਬੇਨਤੀ ਕਰਾਂ ਉਹਦੇ ਨਾਲੋਂ ਜੇ ਵਰਤ ਰੱਖਣਾ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਵਰਤ ਰੱਖ ਕੇ ਦੇਖੋ। ਗੁਰੂ ਗੋਬਿੰਦ ਸਿੰਘ ਨੇ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਵਰਤ ਰੱਖਿਆ ਸੀ, ਉਹ ਜਿਹਾ ਵਰਤ ਰੱਖ ਕੇ ਦੇਖੋ। ਲੋੜ ਪਵੇ ਕੌਮ ਦੀ ਖਾਤਰ ਆਪਣੇ ਆਪ ਨੂੰ ਭੁੱਖੇ ਰਹਿ ਕੇ ਵੀ ਸਿੱਖੀ ਸਿਰਕ ਨੂੰ ਹਿਰਦੇ ਵਿੱਚ ਪਾਲੀਏ। ਬਾਬਾ ਤੇਰੇ ਨਾਲ ਬਹਾਦਰ ਸ਼ਬਦ ਐਵੇਂ ਨਹੀਂ ਜੁੜਿਆ, ਤੂੰ ਬੈਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਐਵੇਂ ਨਹੀਂ ਬਣਿਆ, ਤੂੰ ਜ਼ਿੰਦਗੀ ਦੀਆਂ ਅਨੇਕਾਂ ਮੁਸ਼ਕਿਲਾਂ ਆ ਗਈਆਂ, ਅੱਜ ਤੇਰੀ ਬਹਾਦਰੀ ਭਾਵੇਂ ਇਹਨਾਂ ਮੁਗਲਾਂ ਨੇ ਸੰਗਲਾਂ ਵਿੱਚ ਬੰਨੀ ਹੋਈ ਹੈ, ਲੇਕਿਨ ਤੂੰ ਦਿਲ ਦਾ ਬਹਾਦਰ ਅੱਜ ਵੀ ਹੈ, ਤੂੰ ਮਨ ਦਾ ਬਹਾਦਰ ਅੱਜ ਵੀ ਹੈ, ਤੂੰ ਸਿਰਕ ਦਾ ਬਹਾਦਰ ਅੱਜ ਵੀ ਹੈ, ਤੂੰ ਗੁਰੂ ਦੇ ਭਰੋਸੇ ਦਾ ਬਹਾਦਰ ਅੱਜ ਵੀ ਹੈ। ਤੇਰੇ ਨਾਲ ਗੁਰੂ ਕੇ ਸਿੱਖ ਜਾ ਰਹੇ ਨੇ, ਉਹਨਾਂ ਦੇ ਸੀਸ ਟੰਗੇ ਹੋਏ ਜਾ ਰਹੇ ਨੇ, ਪਰ ਤੇਰੀ ਬਹਾਦਰੀ ਵਿੱਚ ਕੋਈ ਅੰਤ ਨਹੀਂ, ਤੇਰੀ ਬਹਾਦਰੀ ਉਵੇਂ ਦੀ ਉਵੇਂ ਬਰਕਰਾਰ ਹੈ ਅੱਜ ਵੀ। ਉਹਦੇ ਮਗਰ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਹਾਥੀ ਉੱਤੇ ਪਿੰਜਰਾ ਰੱਖਿਆ ਹੋਇਆ ਤੇ ਉਹ ਨਾਲ ਹੈ। ਛੋਟੀ ਜਿਹੀ ਗੱਲ ਇੱਕ ਭੁੱਲ ਗਏ ਸਾਂ, ਉਹ ਨਾਲ ਸਾਂਝੀ ਕਰਦੇ। ਇੱਕ ਦੋਸ਼ ਬਾਬਾ ਬੰਦਾ ਸਿੰਘ ਬਹਾਦਰ ਤੇ ਇਹ ਵੀ ਲਾਇਆ ਜਾਂਦਾ ਹੈ ਵੀ ਜਦੋਂ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਦੋਂ ਬਾਬਾ ਜੀ ਨੇ ਉਹਨਾਂ ਨੂੰ ਕਈ ਹਜ਼ਾਰ ਰੁਪਈਆ ਰਿਸ਼ਵਤ ਦੇਣੀ ਚਾਹੀਦੀ, ਤੁਸੀਂ ਮੈਨੂੰ ਛੱਡ ਦਿਓ ਤੇ ਇੰਨੇ ਪੈਸੇ ਲੈ ਲਓ। ਬੜਾ ਵੱਡਾ ਭੁਲੇਖਾ ਜੇ ਮੈਂ ਬੇਨਤੀ ਕਰਾਂ, ਉਸ ਵੇਲੇ ਸਿੱਖਾਂ ਦੇ ਕੋਲੋਂ 1000 ਸ਼ਮਸ਼ੀਰਾਂ, 1718 ਉਸ ਵੇਲੇ ਢਾਲਾਂ ਨਿਕਲੀਆਂ, 714 ਗਾਤਰੇ ਵਾਲੀਆਂ ਕਿਰਪਾਨਾਂ ਨਿਕਲੀਆਂ, 128 ਤੀਰਾਂ ਦੇ ਕਮਾਨ ਤੇ ਪੱਥੇ ਨਿਕਲੇ, 600 ਰੁਪਈਆ ਨਿਕਲਿਆ ਤੇ 23 ਮੋਹਰਾਂ ਨਿਕਲੀਆਂ। ਆਹ ਕੁਝ ਉਸ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਨਿਕਲਿਆ ਸੀ, ਇਸ ਤੋਂ ਵਧੀ ਕੁਝ ਵੀ ਨਹੀਂ ਸੀ। ਜੇ ਉਹਨਾਂ ਕੋਲ ਵਿਚਾਰੇ ਕੋਲ ਪੈਸੇ ਹੁੰਦੇ ਤੇ ਤਾਂ ਗੱਲ ਹੁੰਦੀ ਨਾ ਵੀ ਅਸੀਂ ਤੁਹਾਨੂੰ ਪੈਸੇ ਦੇ ਸਕਦੇ, 600 ਰੁਪਈਆ ਟੋਟਲੀ ਸੀ ਤੇ ਨਾਲ ਇਹ ਉਹਨਾਂ ਦੇ ਰਿਕਾਰਡ ਵਿੱਚ ਜਿਹੜਾ ਮੁਗਲਾਂ ਦਾ ਰਿਕਾਰਡ ਹੈ, 23 ਮੋਹਰਾਂ ਸਨ ਕੇਵਲ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਵੇਂ ਲਾਲ ਕਿਲੇ ਦੇ ਕੋਲ ਲੈ ਕੇ ਆਂਦਾ। ਲਾਲ ਕਿਲੇ ਕੋਲ ਉਸ ਵੇਲੇ ਬਾਬਾ ਜੀ ਲਈ ਇੱਕ ਲਾਲ ਰੰਗ ਦਾ, ਵਿਦਵਾਨਾਂ ਨੇ ਉਹਨੂੰ ਅਨਾਰ ਦੇ ਰੰਗ ਵਰਗਾ ਲਿਖਿਆ, ਅਨਾਰ ਦੇ ਰੰਗ ਵਾਲਾ ਚੋਲਾ ਪਾਇਆ ਹੋਇਆ ਉਹਨਾਂ ਦੇ ਮਖੌਲ ਉਡਾਉਣ ਵਾਸਤੇ, ਤੇ ਨਾਲ ਸਿਰ ਤੇ ਇੱਕ ਲਾਲ ਪੱਗ ਬੰਨੀ ਹੋਈ ਹੈ। ਇਹ ਪ੍ਰਤੱਖ ਕੀਤਾ ਵੀ ਅੱਗੇ ਅੱਗੇ ਬਰਾਤ ਵਾਜਾ ਵੱਜਦਾ ਜਾ ਰਿਹਾ ਤੇ ਇਹ ਬਾਬਾ ਬੰਦਾ ਬਹਾਦਰ ਦੇ ਬਰਾਤੀ ਨੇ, ਆਹ ਬਾਬਾ ਬੰਦਾ ਬਹਾਦਰ ਲਾੜਾ ਹੈ ਜਿਹੜਾ ਮੌਤ ਨੂੰ ਵਿਆਉਣ ਵਾਸਤੇ ਚੱਲਿਆ, ਇਵੇਂ ਦਾ ਮਾਹੌਲ ਬਣਾਇਆ ਹੋਇਆ। ਜਿਹੜੇ ਉਸ ਤੋਂ ਪਿੱਛੇ ਸਿੱਖ ਨੇ ਗੱਡਿਆਂ ਉੱਤੇ ਲੱਦੇ ਹੋਏ ਉਹਨਾਂ ਦੇ ਮੂੰਹ ਕਾਲੇ ਕੀਤੇ ਹੋਏ ਨੇ। ਬੜੀ ਦੁਨੀਆ ਨੇ ਉੱਥੇ ਇੱਟਾਂ ਵੱਟੇ ਵੀ ਮਾਰੇ, ਬੜੀ ਦੁਨੀਆ ਨੇ ਉੱਥੇ, ਕੋਈ ਵੀ ਇਹੋ ਜਿਹਾ ਬੰਦਾ ਨਹੀਂ ਸੀ ਜਿਹਨੇ ਇਹ ਜਲੂਸ ਨਾ ਦੇਖਿਆ ਹੋਵੇ, ਪਰ ਸਿੱਖ ਅਡੋਲ ਸਨ। ਲਾਲ ਕਿਲੇ ਵਿੱਚ ਲਿਜਾ ਕੇ ਕੈਦ ਕਰ ਦਿੱਤੇ ਗਏ, ਬੰਦ ਕਰ ਦਿੱਤੇ ਗਏ। ਇੱਕ ਵਾਰੀ ਮੈਂ ਫਿਰ ਦੁਹਰਾਵਾਂ, 28 फरवरी 1716 चार पांच छे दिन इन्हां ते फिर तसीहे दिते गए। जदो कोई सिख ना मनिया तां 5 मार्च 1716 नूं ऐलान हो गया भई 100 सिख नूं 740 सिख ने नाल केवल 17 सिखां नूं छड्डिया गया। उन्हां नूं बाद विच शहादत हुंदी है, बाकियां नूं किसे दिन 100 किसे दिन 110 ते इह विचार बनाई किन्ना चंगा होवे। बाबा बंदा सिंह बहादुर बारे एक गल बड़ी प्रचलित सी भई ए मिर्गणी दे बच्चियां नूं देख के डोल गया सी, उहदा खून डुलदा देख के डोल गया सी। ते इवें करो बाबा बंदा सिंह बहादुर दे सामने अज तक इन्हें मुगलां दा खून डुलदा देखिया, अपनियां दा नहीं डुलदा देखिया। इहदे सामने 100 सिख नूं लेके आया करो ते जिहड़े इहदे नाल दे सिख ने 100 दे 100 सिख नूं हर बारी पुछिया जावे भी तू सलाम कबूल करना चाहुंदा है, जे ओह सलाम कबूल कर लवे ते ओहनूं छड्ड दित्ता जाए, नहीं ते 100 दे 100 सिख नूं इहदियां अक्खां दे सामने मौत दे घाट उतार दित्ता जाए। 5 मार्च 1716 नूं गल शुरू होई, याद रखो जे पूरे 7 दिन गल चलती रही। 12 मार्च 1716 नूं उस दिन सिखां विचों समाप्ति होई। हर रोज किसे दिन 100 किसे दिन 105 किसे दिन 110 आखिरकार इवें लियाल जाके सिखां नूं सवेरे 100 सिख नूं कढ़दे ने जां जिन्ने 10 ने तुहाडे नाल सांझे कीते उन्ने कढ़दे ने। शाम दा वक्त आउंदा फरक्शिया रिपोर्ट पुछदा बड़े मान नाल भी जिहड़े सिखां नूं लैके गए सी इन्हां विचों कोई इक निकलिया जिन्हें इस्लाम नूं कबूल कीता। ओह वक्त दा हाकम जालम सिर झुका के इक गल कहिंदा, कहिण लग्गिया नहीं मैं बड़े लालच भी दिते, मैं बड़े तसीहे भी दिते, मैं बड़े डरावे भी दिते, पर ए पता नहीं केड़ी मिट्टी दे बने ने, ए तेरी एक भी गल नूं मन्नण लई तैयार नहीं। इन्हां दी जुबान ते एक केवल गुरु दा बचन है, कबीर मोहे मरने का चौ है, मरो ता हर के द्वार, मत हर पूछे कौन है, परा हमारे बार, पहला मरन कबूल जीवन की छड आस, हो सब ना की रेणका तो आओ हमारे पास। शाम दा वक्त आउंदा 100 सिख दा पता लगदा शहीद हो गया। बाबा बंदा सिंह बहादुर गुरु कलगी धर दे चरण पकड़ के अरदास करदा, ओ मेरा दिया साइया जिन्हां ने लाइया सी उन्हां दियां निभ गईयां, जेड़े बाकी रहिंदे ने उन्हां दियां निभा दई, तेरे सिक्की सिरक नूं कोई दागी ना करे। हर रोज अरदास कर देंदा बाबा अपने पिंजरे विच बैठा, अपने जिथे उन्हूं रखिया होया सी लाल किले दे विच, हर रोज अरदास कर देंदा जिन्हां लाइया सन उन्हां निभा दित्तियां, जिन्हां दियां बाकी रहिंदियां ने उन्हां दियां निभा दई। सोच के देखो जिथे 100 बंदा कतल किया जाता हुंदा होवेगा। एक बेनती और करा, चलो बाकी थावां ते तुहाडे रस्ते विच नहीं पैंदियां, मैनूं पूरी आस है भी इत्थों जाण वालियां दे कोल दिन भी थोड़े हुंदे ने। ਇੱਕ ਅਸੀਂ ਮਨਮਤ ਵਿੱਚ ਬਹੁਤੇ ਫਸੇ ਹੋਏ ਹਾਂ, ਜਠੇਰਿਆਂ ਦੇ ਜਾ ਜਾ ਕੇ ਤਾਂ ਮੱਥਾ ਟੇਕੀ ਜਾਂਦੇ ਹਾਂ ਪਰ ਉਸ ਗੁਰੂ ਦੇ ਸਥਾਨਾਂ ਤੇ ਨਹੀਂ ਜਾ ਸਕਦੇ। ਇੱਕ ਰੋ ਵਿਚਾਰ ਵੱਖਰੀ ਹੈ। ਜਦੋਂ ਵਕਤ ਮਿਲੇ ਇਹ ਸਾਡੀ ਕੌਮ ਨੇ ਇੰਨੀ ਕੋਈ ਕਦਰ ਨਹੀਂ ਪਾਈ ਕਿ ਮੈਂ ਕਰੇ ਜੇ ਇਹ ਸਥਾਨ ਜਿੱਥੇ 700 ਸਿੱਖ ਸ਼ਹੀਦ ਕੀਤਾ ਗਿਆ, 700 ਜਿੱਥੇ ਸਿੱਖ ਸ਼ਹੀਦ ਕੀਤਾ ਗਿਆ, ਉਹ ਸਥਾਨ ਜਿੱਥੇ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਸਾਹਿਬ ਹੈ ਉਹਦੇ ਬਿਲਕੁਲ ਸਾਹਮਣੇ ਸਿਰਫ ਸੜਕ ਹੀ ਪਾਰ ਕਰਨੀ ਹੈ। ਮੇਰਾ ਕੱਲ 20 ਫੁੱਟ ਦੀ ਸੜਕ ਹੋਏਗੀ ਨੋਰਮਲੀ। ਉਹ ਸੜਕ ਪਾਰ ਕਰਦਿਆਂ ਸਾਰ ਗੀ ਇੱਕ ਛੋਟਾ ਜਿਹਾ ਫੁਆਰਾ ਬਣਿਆ ਹੋਇਆ, ਬਿਲਕੁਲ ਛੋਟਾ ਜਿਹਾ, ਉੱਥੇ ਗੀ ਸ਼ਹੀਦ ਭਾਈ ਮਤੀ ਦਾਸ ਨੂੰ, ਉੱਥੇ ਗੀ ਸ਼ਹੀਦ ਭਾਈ ਦਿਆਲਾ ਨੂੰ, ਉੱਥੇ ਗੀ ਸ਼ਹੀਦ ਭਾਈ ਸਤੀ ਦਾਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ ਸ਼ਹੀਦ ਕੀਤਾ ਸੀ, ਤੇ ਉੱਥੇ ਗੀ ਇੱਥੇ 700 ਸਿੱਖਾਂ ਨੂੰ ਸ਼ਹੀਦ ਕੀਤਾ, ਉਸੇ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਛੋਟਾ ਜਿਹਾ ਫੁਆਰਾ ਬਣਿਆ। ਜਾਂਦੇ ਹੋ ਤਾਂ ਉਸ ਸ਼ਹੀਦਾਂ ਦੀ ਖਾਕ ਮਸਤਕ ਤੇ ਲਾਉਣੀ ਚਾਹੀਦੀ ਹੈ। ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਕਿੰਨੀ ਬੜੀ ਵਿਚਾਰ ਲਿਖੀ ਕਬੀਰਵਾਨ ਨੇ, ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ। 700 ਸਿੱਖ ਸ਼ਹੀਦ ਕਰ ਦਿੱਤਾ ਗਿਆ 12 ਮਾਰਚ 1716 ਤੱਕ, ਜਿਨ੍ਹਾਂ ਦੇ ਮਨਾਂ ਵਿੱਚ ਤਮੰਨਾ ਸੀ ਇਹ ਆਪਣਿਆਂ ਦਾ ਖੂਨ ਦੇਖ ਕੇ ਡੁੱਲਦਾ ਦੇਖ ਕੇ ਸ਼ਾਇਦ ਇਹ ਮੰਨ ਜਾਏਗਾ, ਬਾਬਾ ਬੰਦਾ ਸਿੰਘ ਬਹਾਦਰ ਅਡੋਲ ਰਿਹਾ। 12 ਮਾਰਚ 1716 ਤੋਂ ਫਿਰ ਕਹਿਰ ਸ਼ੁਰੂ ਹੋ ਗਿਆ। ਬਾਕੀ ਸਿੱਖ ਸ਼ਹੀਦ ਹੋ ਗਏ ਸਨ। ਉਹਨਾਂ ਵਿੱਚ ਇੱਕ ਗੱਲ ਛੋਟੀ ਜਿਹੀ ਹੋਰ ਸਾਂਝੀ ਕਰਨਾ, ਇਹ ਖਾਫੀ ਖਾਨ ਨੇ ਲਿਖੀ ਹੈ, ਵਕਤ ਦਾ ਲਿਖਾਰੀ ਹੋਇਆ ਇਹ, ਹਾਲਾਂਕਿ ਉਹਨਾਂ ਦਾ ਇਹ ਕਿਹਾ ਕਰਦਾ ਸੀ, ਇਹ ਵੀ ਸਿੱਖਾਂ ਨੂੰ ਕਾਲੇ ਮੂੰਹ ਵਾਲੇ ਕਿਹਾ ਕਰਦਾ ਸੀ। ਇਹਨੇ ਬਹੁਤੀ ਥਾਵਾਂ ਤੇ ਆਪਣੀ ਲਿਖਤ ਵਿੱਚ ਕਾਲੇ ਮੂੰਹ ਵਾਲੇ ਲਿਖਿਆ ਵੀ ਕਾਲੇ ਮੂੰਹ ਵਾਲੇ ਕਲੰਕੀ, ਕਿਤੇ ਸਿੱਖ ਮਰ ਜਾਣ, ਖਤਮ ਹੋ ਜਾਣ। ਇਬਾਰਤਨਾਮੇ ਦਾ ਜਿਹੜਾ ਲਿਖਾਰੀ ਹੈ ਉਹਨੇ ਇੱਥੋਂ ਤੱਕ ਲਿਖਿਆ ਵੀ ਲੋਕ ਮੁਸਲਮਾਨ ਇਹ ਦੁਆ ਕਰਦੇ ਸਨ ਅਲੱਗੇ ਵੀ ਅੱਲਾ ਜੇ ਤੂੰ ਸਾਡੀ ਸੁਣਦਾ ਹੈ ਨਾ, ਇਹ ਬੰਦਾ ਬਹਾਦਰ ਕਿਤੇ ਨਾ ਕਿਤੇ ਨਿਕਲ ਜਾਏ, ਸਾਡੀਆਂ ਜਾਨਾਂ ਸਵਲੀਆਂ ਹੋਣ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸਾਂ, ਖਾਫੀ ਖਾਨ ਨੇ ਇੱਕ ਗਾਥਾ ਲਿਖੀ ਬੜੀ ਪਿਆਰੀ। ਉਸ ਵੇਲੇ ਇੱਕ 21-22 ਸਾਲਾਂ ਦਾ ਨੌਜਵਾਨ ਜਦੋਂ ਚਾਂਦਨੀ ਚੌਂਕ ਵਿੱਚ ਕਤਲ ਹੁੰਦਾ ਰੋਜ਼, ਤੇ ਉਹਦੇ ਦਰਮਿਆਨ ਇੱਕ ਦਿਨ ਉਹਦੀ ਵਾਰੀ ਆ ਗਈ। ਜਦੋਂ ਉਹਦੀ ਵਾਰੀ ਆਈ, ਇੱਕ ਚਲਾ ਗਿਆ ਅੱਗੇ ਤੇ ਦੂਜਾ ਉਸ ਦੇ ਮਗਰ ਆ ਗਿਆ, ਤੇ ਇਹ ਨੌਜਵਾਨ ਵੀ ਮਗਰ ਆ ਗਿਆ। ਜਦੋਂ ਇਹ ਨੌਜਵਾਨ ਮਗਰ ਆਇਆ ਤੇ ਉਸ ਵੇਲੇ ਜ਼ਾਲਮ ਨੇ ਉਹਨੂੰ ਜਿਹੜੀਆਂ ਦੋ ਗੱਲਾਂ ਪੁੱਛਣੀਆਂ ਸਨ ਵੀ ਤੂੰ ਇਸਲਾਮ ਨੂੰ ਕਬੂਲ ਕਰਨਾ ਜਾਂ ਮੌਤ ਨੂੰ ਕਬੂਲ ਕਰਨਾ, ਉਹਨੇ ਆਖਿਆ ਮੌਤ ਨੂੰ ਕਬੂਲ ਕਰਨਾ। ਜਦੋਂ ਜ਼ਾਲਮ ਨੇ ਤਲਵਾਰ ਚੁੱਕੀ, ਇੱਕ ਮਾਂ ਦੀ ਚੀਕ ਨਿਕਲੀ। ਇੱਕ ਪਲ ਜ਼ਾਲਮ ਨੇ ਰੋਕ ਕੇ ਉਧਰਲੇ ਪਾਸੇ ਵੇਖਿਆ, ਕੌਣ ਹੈ ਚੀਕ ਮਾਰਨ ਵਾਲੀ? ਉਹਨੇ ਆਵਾਜ਼ ਮਾਰੀ, ਕਹਿਣ ਲੱਗੀ, ਰੁਕ ਜਾਵੇ ਭਲਿਆ, ਆ ਜਿਹਦਾ ਤੂੰ ਸੀਸ ਉਤਾਰਨ ਲੱਗਾ ਇਹ ਮੇਰਾ ਪੁੱਤ ਹੈ, ਇਹ ਮੇਰਾ ਪੁੱਤ ਹੈ। ਮਾਂ ਭੱਜ ਕੇ ਕੋਲ ਗਈ, ਉਹਨੇ ਮਾਂ ਨੇ ਆਖਿਆ, ਇਹ ਮੇਰਾ ਪੁੱਤ ਹੈ, ਇਹਨੂੰ ਸ਼ਹੀਦ ਨਾ ਕਰੀ, ਇਹ ਸਿੱਖ ਨਹੀਂ ਹੈ ਅਸਲ ਵਿੱਚ, ਇਹਨੂੰ ਸਿੱਖਾਂ ਦੇ ਬਾਣੇ ਵਿੱਚ ਹੋਣ ਕਰਕੇ ਇਹਨੂੰ ਪਕੜ ਕੇ ਲੈ ਕੇ ਆ ਗਏ ਨੇ, ਇਹ ਅਸਲ ਵਿੱਚ ਸਿੱਖ ਨਹੀਂ ਹੈ। ਇਹ ਮਾਂ ਨੇ ਇਸ ਬਟਾਲੇ ਦੇ ਇਲਾਕੇ ਵਿੱਚੋਂ, ਬਟਾਲੇ ਦੇ ਇਲਾਕੇ ਦਾ ਉਸ ਵੇਲੇ ਦਾ ਦੀਵਾਨ ਸੀ ਰਤਨ ਚੰਦ, ਇਹਨੇ ਰਤਨ ਚੰਦ ਤੱਕ ਪਹੁੰਚ ਕੀਤੀ। ਰਤਨ ਚੰਦ ਤੋਂ ਬਾਅਦ ਉਸ ਵੇਲੇ ਦਾ ਸੂਬੇਦਾਰ ਸੀ, ਹਾਕਮ ਸੀ ਅਬਦੁਲ, ਇਹਨੇ ਰਤਨ ਚੰਦ ਨੂੰ ਨਾਲ ਲੈ ਕੇ ਅਬਦੁਲ ਤੱਕ ਪਹੁੰਚੀ। ਰਤਨ ਚੰਦ ਮਾਂ ਦੀਆਂ ਚੀਕਾਂ ਤੇ ਬੜਾ ਪ੍ਰਭਾਵਿਤ ਹੋਇਆ, ਮਾਂ ਦੇ ਰੋਣ ਤੇ ਬੜਾ ਪ੍ਰਭਾਵਿਤ ਹੋਇਆ, ਤੇ ਉਹ ਲੈ ਕੇ ਰਤਨ ਚੰਦ ਇਹਨੂੰ ਅਬਦੁਲ ਕੋਲ ਪਹੁੰਚਿਆ। ਅਬਦੁੱਲੇ ਨੇ ਉਹਨੂੰ ਨਾਲ ਇੱਕ ਚਿੱਠੀ ਲਿਖ ਦਿੱਤੀ, ਕਹਿਣ ਲੱਗੇ, ਮੈਂ ਕੁਝ ਨਹੀਂ ਕਰ ਸਕਦਾ ਇਸ ਵੇਲੇ, ਹਾਂ ਮੈਂ ਇੱਕ ਚਿੱਠੀ ਲਿਖ ਦਿੰਦਾ ਵੀ ਮੇਰੇ ਇਲਾਕੇ ਤੋਂ ਤਸਦੀਕ ਕੀਤਾ ਸੀ ਭਈ ਇਹ ਸਿੱਖ ਨਹੀਂ ਹੈ, ਇਹ ਅਸੀਂ ਦੋ ਜਣੇ ਦਸਖਤ ਕਰਦੇ ਨੇ, ਚਿੱਠੀ ਲਿਖ ਦਿੰਦੇ ਹਾਂ ਪਰ ਅਸੀਂ ਛਡਾ ਨਹੀਂ ਸਕਦੇ, ਤੂੰ ਇਹ ਚਿੱਠੀ ਲੈ ਕੇ ਜਲਦੀ ਦੇ ਨਾਲ ਫਰਕਸ਼ੀਆ ਕੋਲ ਪਹੁੰਚ ਜਾ। ਮਾਂ ਡਿੱਗਦੀ ਢਹਿੰਦੀ ਫਰਕਸ਼ੀਆ ਕੋਲ ਚਲੇਗੀ, ਆਪਣੀ ਨੌਜਵਾਨ ਨਾਲ ਨੌ ਨੂੰ ਲੈ ਕੇ ਗਈ ਹੈ। ਤੇ ਜਦੋਂ ਉਹਨੇ ਜਾ ਕੇ ਫਰਕਸ਼ੀਆ ਨੂੰ ਚਿੱਠੀ ਦਿਖਾਈ, ਜਿਵੇਂ ਕਿਵੇਂ ਹੋ ਗਿਆ ਮਿਲ ਸਕੀ, ਕਿਉਂਕਿ ਫਰਕਸ਼ੀਆ ਵੀ ਇਸ ਗੱਲ ਦਾ ਭੁੱਖਾ ਸੀ ਵੀ ਕੋਈ ਤਾਂ ਇਹੋ ਜਿਹਾ ਸਿੱਖ ਮਿਲੇ ਹਿਸਟਰੀ ਚੋਂ, ਕੋਈ ਤਾਂ ਇਤਿਹਾਸ ਵਿੱਚ ਇਹੋ ਜਿਹਾ ਸਿੱਖ ਮਿਲੇ ਜਿਹਦੇ ਲਈ ਅਸੀਂ ਇਹ ਗੱਲ ਕਹਿ ਸਕਦੇ ਹੋਈਏ ਵੀ ਹਾਂ ਆਹ ਬੰਦਾ, ਕਿਉਂਕਿ ਉਹਨਾਂ ਨੇ ਤਾਂ ਉਸੇ ਗੱਲ ਨੂੰ ਹਾਈਲਾਈਟ ਕਰ ਜਾਣਾ ਸੀ ਨਾ, ਬਾਕੀ 700 ਸਿੱਖਾਂ ਦੀ ਸ਼ਹੀਦੀ ਸ਼ਾਇਦ ਰੋਲ ਹੀ ਦਿੰਦੇ, ਇਹੋ ਗੱਲ ਨੂੰ ਹਾਈਲਾਈਟ ਕਰ ਜਾਣਾ ਸੀ। ਉਹਨਾਂ ਨੇ ਉਸੇ ਵੇਲੇ ਵਿਚਾਰ ਬਣਾਈ ਵੀ ਕਿੰਨਾ ਚੰਗਾ ਹੋਵੇ ਜੇ ਕੋਈ ਸਿੱਖ ਤਾਂ ਮਿਲੇ ਜਿਹੜਾ ਇਤਿਹਾਸ ਵਿੱਚੋਂ ਇਹ ਲਿਖ ਸਕੀਏ ਅਸੀਂ ਵੀ ਹਾਂ ਸਾਡੇ ਜ਼ੁਲਮਾਂ ਦੇ ਕਾਰਨ, ਸਾਡੀ ਸ਼ਕਤੀ ਦੇ ਕਾਰਨ, ਜਾਂ ਸਾਡੇ ਪ੍ਰਭਾਵ ਦੇ ਕਾਰਨ, ਜਾਂ ਸਾਡੇ ਇਸਲਾਮ ਦੇ ਪ੍ਰਤੀ ਵਫਾਦਾਰੀ ਦੇ ਕਾਰਨ ਅਸੀਂ ਇੱਕ ਸਿੱਖ ਨੂੰ ਮੁਸਲਮਾਨ ਬਣਾ ਲਿਆ ਸੀ, ਸਾਡੇ ਕੋਲ ਮੰਨਿਆ ਵੀ ਇਹ ਸਿੱਖ ਨਹੀਂ ਸੀ। ਉਹ ਮਾਂ ਜਦੋਂ ਚਿੱਠੀ ਲੈ ਕੇ ਪਹੁੰਚੀ ਤੇ ਫਰਕਸ਼ੀਆ ਨੂੰ ਮਿਲਾਉਣਾ ਵੀ ਉਹਨਾਂ ਨੇ ਜਲਦੀ ਕੀਤਾ, ਜਲਦੀ ਮਿਲ ਗਈ। ਫਰਕਸ਼ੀਆ ਨੂੰ ਜਾ ਕੇ ਕਹਿਣ ਲੱਗੀ ਵੀ ਮਾਂ ਵੀ ਐ ਮੇਰੇ ਇੱਕ ਪੁੱਤ ਦੀ ਚਿੱਠੀ ਮੈਂ ਲੈ ਕੇ ਆਈ ਹੈ, ਆਪਣੇ ਇਲਾਕੇ ਦੇ ਮੋਹਤਬਰ ਬੰਦਿਆਂ ਤੋਂ, ਤੇਰੇ ਬੰਦਿਆਂ ਤੋਂ ਤਸਦੀਕ ਕਰਵਾ ਕੇ ਲੈ ਕੇ ਆਈ ਹੈ ਵੀ ਮੇਰਾ ਪੁੱਤ ਸਿੱਖ ਨਹੀਂ ਹੈ। ਫਰਕਸ਼ੀਆ ਬੜਾ ਖੁਸ਼ ਹੋਇਆ, ਕਹਿਣ ਲੱਗੇ, ਮਾਂ ਰੋ ਨਾ, ਮੈਂ ਤੇਰੇ ਪੁੱਤ ਨੂੰ ਛੱਡ ਦਿੰਦਾ ਪਰ ਮੈਨੂੰ ਇੱਕ ਗਵਾਹੀ ਦੀ ਹੋਰ ਲੋੜ ਹੈ, ਇਹ ਚਿੱਠੀ ਨਾਲ ਮੇਰਾ ਕੰਮ ਨਹੀਂ ਜੇ ਬਣਨਾ, ਮੈਂ ਛੱਡ ਦਿੰਦਾ ਪਰ ਮੈਨੂੰ ਇੱਕ ਗਵਾਹੀ ਦੀ ਲੋੜ ਹੈ। ਉਸੇ ਵੇਲੇ ਉਹਨੇ ਮਮਤਾ ਦੀ ਮਾਰੀ ਨੇ ਆਪਣੇ ਨੌ ਨੂੰ ਅੱਗੇ ਕਰ ਦਿੱਤਾ, ਕਹਿਣ ਲੱਗੀ, ਇਹਨੂੰ ਪੁੱਛਦਾ ਇਹਦਾ ਪਤੀ ਹੈ, ਹਜੇ ਕੁਝ ਮਹੀਨੇ ਹੋਏ ਨੇ ਇਹਨੂੰ ਵਿਆਹ ਨੂੰ, ਇਹਨੂੰ ਪੁੱਛਦਾ ਇਹਦਾ ਪਤੀ ਹੈ। ਕਹਿਣ ਲੱਗੇ, ਨਹੀਂ ਮਾਤਾ, ਇਹ ਵੀ ਤੇਰਾ ਪੁੱਤ, ਇਹ ਵੀ ਤੇਰੀ ਨੌ ਹੈ, ਮੈਨੂੰ ਇਹਦੀ ਗਵਾਹੀ ਨਹੀਂ ਚਾਹੀਦੀ, ਮੈਂ ਹੋਰ ਕਿਹਦੀ ਗਵਾਹੀ ਦਵਾਵਾਂ ਤੁਹਾਨੂੰ ਇਸ ਵੇਲੇ, ਕਿਹਦੀ ਗਵਾਹੀ ਦਵਾ ਸਕਣੀ ਹੈ? ਕਹਿਣ ਲੱਗੇ, ਮਾਂ ਇੱਕੋ ਇੱਕ ਗਵਾਹੀ ਦੀ ਲੋੜ ਹੈ, ਬਾਕੀ ਸਾਰਾ ਕੁਝ ਚੱਲ ਜਾਏਗਾ, ਇੱਕ ਵਾਰੀ ਤੇਰਾ ਪੁੱਤ ਖੁਦ ਮੂੰਹੋਂ ਕਹਿ ਦੇਵੇ ਭਈ ਮੈਂ ਸਿੱਖ ਨਹੀਂ ਹੈ, ਆਹ ਗਵਾਹੀ ਮੈਨੂੰ ਚਾਹੀਦੀ ਹੈ, ਸਿਰਫ ਇੱਕ ਵਾਰੀ ਕਹਿ ਦੇਵੇ ਮੂੰਹੋਂ, ਮੈਂ ਛੱਡ ਦਿਆਂਗਾ। ਔਰ ਬਲਕਿ ਤੇਰੀ ਮੈਂ ਗਰੀਬੀ ਧੋ ਦਿਆਂਗਾ, ਤੈਨੂੰ ਮਾਲਾ ਮਾਲ ਕਰਕੇ ਭੇਜਾਂਗਾ। ਮਾਂ ਭੱਜੀ ਗਈ ਚਿੱਠੀ ਲੈ ਕੇ ਮੈਂ ਆਪਣੇ ਪੁੱਤ ਕੋਲੋਂ ਕੁਹਾ ਦਿਆਂ। ਜਦੋਂ ਉਹ ਕਤਲਗਾਹ ਦੇ ਵਿੱਚ ਪਹੁੰਚੀ, ਜਦੋਂ ਉਹ ਚਾਂਦਨੀ ਚੌਂਕ ਵਿੱਚ ਪਹੁੰਚੀ, ਤੇ ਉਹਦੇ ਪੁੱਤ ਦੀ ਵਾਰੀ ਆ ਗਈ ਸੀ। ਜਦੋਂ ਉਹਦੇ ਪੁੱਤ ਦੀ ਵਾਰੀ ਆਈ, ਤੁਹਾਡੇ ਨਾਲ ਮੈਂ ਸਾਂਝੀ ਕਰ ਬੈਠਾ ਹੋਇਆ ਮੈਂ ਗੱਲ, ਉਸੇ ਵੇਲੇ ਮਾਂ ਨੇ ਚੀਕ ਮਾਰੀ ਤੇ ਜਲਾਦ ਰੁਕ ਗਿਆ। ਜਲਾਦ ਨੂੰ ਚਿੱਠੀ ਦਿਖਾਈ, ਉਹ ਸਿੱਖ ਹਜੇ ਆਪਣੀ ਗਰਦਨ ਝੁਕਾ ਕੇ ਖਲੋਤਾ ਹੋਇਆ। ਜਦੋਂ ਉਹਨੇ ਵੇਖਿਆ ਵੀ ਤਲਵਾਰ ਨਹੀਂ ਆਈ ਜਨਮ ਦੀ, ਤੇ ਉਹਨੇ ਮੁੱਖ ਤਨ ਚੁੱਕ ਕੇ ਵੇਖਿਆ, ਤੇ ਉਸ ਵੇਲੇ ਉਹਨੇ ਬੱਚਨ ਆ ਕੇ ਕਹਿਣ ਲੱਗੇ, ਤੂੰ ਮੈਨੂੰ ਮੇਰੇ ਸਾਥੀਆਂ ਤੋਂ ਕਿਉਂ ਵਿਛੋੜਿਆ? ਮਾਂ ਨੇ ਭੱਜ ਕੇ ਆ ਕੇ ਗਲਵੱਕੜੀ ਚ ਲੈਣ ਦੀ ਕੋਸ਼ਿਸ਼ ਕੀਤੀ। ਕਹਿਣ ਲੱਗੀ, ਪੁੱਤ ਵੇ, ਤੂੰ ਇੱਕ ਵਾਰੀ ਕਹਿ ਦੇ, ਤੇਰਾ ਪਿਤਾ ਹੈ ਨੀ, ਤੈਨੂੰ ਬੜੀਆਂ ਮੁਸ਼ਕਲਾਂ ਨਾਲ ਮੈਂ ਪਾਲਿਆ, ਤੂੰ ਇੱਕ ਵਾਰੀ ਕਹਿ ਦੇ, ਇੱਕ ਵਾਰੀ ਜ਼ਬਾਨੋਂ ਕਹਿ ਦੇ, ਬਾਕੀ ਮੈਂ ਸਾਰਾ ਪ੍ਰਬੰਧ ਕਰ ਲਿਆ, ਇੱਕ ਵਾਰੀ ਕਹਿ ਦੇ ਵੀ ਮੈਂ ਸਿੱਖ ਨਹੀਂ। ਨੌਜਵਾਨ ਨੇ ਅੱਖਾਂ ਬੰਦ ਕਰ ਲਈਆਂ, ਗੁਰੂ ਦੇ ਚਰਨਾਂ ਵਿੱਚ ਧਿਆਨ ਜੋੜਿਆ। ਇੱਕ ਗੱਲ ਮੈਂ ਵਿੱਚੋਂ ਹੀ ਹੋਰ ਕਹਿਣ ਲੱਗਾ, ਫਿਰ ਲੜੀ ਇੱਥੋਂ ਹੀ ਸ਼ੁਰੂ ਕਰ ਲਈ। ਸਾਨੂੰ ਤਾਂ ਵਿਸ਼ਵਾਸ ਹੀ ਨਹੀਂ ਹੈ, ਬਦਕਿਸਮਤੀ ਹੈ, ਗੁਰੂ ਨਾਲ ਰਿਸ਼ਤਾ ਕੇਵਲ ਵਿਸ਼ਵਾਸ ਦਾ ਹੈ। ਗੁਰੂ ਨਾਲ ਸਾਡਾ ਖੂਨ ਦਾ ਕੋਈ ਰਿਸ਼ਤਾ ਨਹੀਂ, ਕੇਵਲ ਵਿਸ਼ਵਾਸ ਦਾ ਰਿਸ਼ਤਾ ਹੈ। ਜਿਹਦੇ ਅੰਦਰ ਵਿਸ਼ਵਾਸ ਹੈ ਉਹ ਗੁਰੂ ਨਾਲ ਜੁੜਿਆ ਰਹਿ ਸਕਦਾ, ਜਿਹਦੇ ਅੰਦਰ ਵਿਸ਼ਵਾਸ ਟੁੱਟ ਗਿਆ ਉਹ ਭਾਵੇਂ ਗੁਰੂ ਦੀ ਗੋਦ ਵਿੱਚ ਬੈਠਣ ਵਾਲਾ, ਮੇਰੇ ਵਾਂਗੂ ਕਥਾ ਕਰਨ ਵਾਲਾ ਵੀ ਕਿਉਂ ਨਾ ਹੋਵੇ। ਜੇ ਮੈਨੂੰ ਵਿਸ਼ਵਾਸ ਨਹੀਂ ਹੈ ਨਾ, ਤਾਂ ਮਤ ਸੋਚਿਓ ਮੈਂ ਗੁਰੂ ਦੇ ਨੇੜੇ, ਮੈਂ ਤੇ ਕੋਹਾਂ ਦੂਰ ਹੈ। ਸਿਰਫ ਇੱਕ ਅਰਜ਼ ਕਰਨ ਲੱਗਾ ਸਾਂ, ਸਿੱਖ ਜਗਤ ਦਾ ਇੱਕ ਉੱਘਾ ਲਿਖਾਰੀ ਚ ਬਹੁਤ ਵਿਦਵਾਨ ਹੋਇਆ, ਉਹਦੀ ਵਿਦਵਤਾ ਨੂੰ ਨਮਸਕਾਰ, ਪ੍ਰਿੰਸੀਪਲ ਹਰਭਜਨ ਸਿੰਘ, ਲੰਮਾ ਸਮਾਂ ਸਿੱਖ ਮਿਸ਼ਨਰੀ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਵਿੱਚ ਸੇਵਾ ਕਰਦੇ ਰਹੇ। ਕੇਵਲ ਆਪਣੇ ਗੁਜ਼ਾਰੇ ਜੋਗੀ ਤਨਖਾਹ ਲੈਣੀ, ਬਾਕੀ ਉਹਨੇ ਉਸੇ ਵੇਲੇ ਕਹਿ ਲੈਣਾ ਵੀ ਇਸ ਤੋਂ ਵਧੀਕ ਮੈਨੂੰ ਪੈਸੇ ਨਹੀਂ ਚਾਹੀਦੇ, ਜਿਹੜੀ ਮੇਰੀ ਤਨਖਾਹ ਹੈ ਉਹ ਇਹਨਾਂ ਵਿਦਿਆਰਥੀਆਂ ਵਿੱਚ ਵੰਡ ਦਿਓ ਜਿਹੜੇ ਵਿਚਾਰੇ ਫੀਸ ਨਹੀਂ ਦੇ ਸਕਦੇ ਪੜ੍ਹ ਲੈਣਾ। ਗੱਲ ਵੱਖਰੀ ਹੈ। ਪ੍ਰਿੰਸੀਪਲ ਹਰਭਜਨ ਸਿੰਘ ਆਪਣੇ ਬੱਚੇ ਨੂੰ ਲੈ ਕੇ, ਦਸਾਂ ਕੁ ਸਾਲਾਂ ਦੀ ਉਹਦੀ ਉਮਰ ਹੈ, ਉਹ ਬੱਚੇ ਨੂੰ ਲੈ ਕੇ ਆਨੰਦਪੁਰ ਸਾਹਿਬ ਅੰਮ੍ਰਿਤ ਛਕਾਉਣ ਚਲੇ ਗਏ। ਅੰਦਰ ਭੇਜ ਦਿੱਤਾ, ਸਾਰੀ ਤਿਆਰੀ ਬੱਚੇ ਦੀ ਕਰਵਾਈ ਹੋਈ ਸੀ ਸਿਆਣੇ ਸਨ, ਤੇ ਬੱਚੇ ਨੂੰ ਜਦੋਂ ਅੰਦਰ ਭੇਜਿਆ, ਉਹ ਵਾਰੀ ਵਾਰੀ ਪੁੱਛਦੇ ਨੇ ਪੰਜ ਸਿੰਘ ਸਾਹਿਬਾਨ, ਤੇ ਜਦੋਂ ਉਹਦੀ ਵਾਰੀ ਆਈ ਉਹਨੂੰ ਪੁੱਛਿਆ ਵੀ ਤੇਰੇ ਨਾਲ ਕੌਣ ਆਇਆ? ਕਹਿਣ ਲੱਗੇ ਮੇਰੇ ਪਿਤਾ ਜੀ ਆਏ ਨੇ। ਕਹਿਣ ਲੱਗੇ ਕਿੱਥੇ ਨੇ? ਕਹਿਣ ਲੱਗੇ ਬਾਹਰ ਨੇ। ਤੇਰੇ ਨਾਲ ਇੱਥੇ ਕੌਣ ਹੈ? ਕਹਿਣ ਲੱਗੇ ਇੱਥੇ ਤਾਂ ਕੋਈ ਨਹੀਂ। ਕਹਿਣ ਲੱਗੇ ਫਿਰ ਤੈਨੂੰ ਅੰਮ੍ਰਿਤ ਨਹੀਂ ਛਕਾਇਆ ਜਾ ਸਕਦਾ, ਕਿਉਂਕਿ ਕੋਈ ਨਾ ਕੋਈ ਤੇਰੀ ਹਾਮੀ ਭਰੇ ਤੇ ਤਾਂ ਹੀ ਤੈਨੂੰ ਅੰਮ੍ਰਿਤ ਛਕਾਇਆ ਜਾ ਸਕਦਾ, 10 ਸਾਲਾਂ ਦੀ ਤੇਰੀ ਉਮਰ ਹੈ। ਬੱਚਾ ਰੋ ਪਿਆ, ਕਹਿਣ ਲੱਗਿਆ ਜੀ ਤੁਸੀਂ ਆਗਿਆ ਬਖਸ਼ੋ, ਮੈਂ ਬਾਹਰੋਂ ਆਪਣੇ ਪਿਤਾ ਜੀ ਨੂੰ ਬੁਲਾ ਲਿਆ ਵਾਂ। ਪੰਜਾਂ ਨੇ ਹਾਮੀ ਭਰੀ ਵੀ ਹਾਂ ਤੁਸੀਂ ਆਪਣੇ ਪਿਤਾ ਨੂੰ ਬੁਲਾ ਲਿਆ, ਜੋ ਹਾਮੀ ਭਰਦੇ ਨੇ ਤੁਹਾਨੂੰ ਅੰਮ੍ਰਿਤ ਛਕਾ ਦਿੱਤਾ ਜਾਏਗਾ। ਤੇ ਉਹ ਬੱਚਾ ਭੱਜ ਕੇ ਗਿਆ ਤੇ ਜਾ ਕੇ ਆਪਣੇ ਪਿਤਾ ਜੀ ਨੂੰ ਬੁਲਾ ਕੇ ਲੈ ਕੇ ਆਇਆ। ਪਿਤਾ ਜੀ ਅੰਦਰ ਆਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬੜੇ ਅਰਬ ਨਾਲ ਮੱਥਾ ਟੇਕਿਆ, ਪੰਜ ਸਿੰਘ ਸਾਹਿਬਾਨ ਜੀ ਨੂੰ ਆ ਕੇ ਹੱਥ ਜੋੜ ਕੇ ਖਲੋ ਗਏ ਤੇ ਬਚਨ ਕੀਤਾ। ਕਹਿਣ ਲੱਗੇ ਵੀ ਦਾਸ ਹਾਜ਼ਰ ਹੈ, ਹੁਕਮ ਕਰੋ। ਉਹਨਾਂ ਆਖਿਆ ਵੀ ਇਸ ਬੱਚੇ ਦੇ ਤੁਸੀਂ ਪਿਤਾ ਹੋ, ਤੁਸੀਂ ਹਾਮੀ ਭਰਦੇ ਹੋ ਵੀ ਇਹਦੇ ਅੰਮ੍ਰਿਤ ਦੀ ਪਾਲਣਾ ਤੁਸੀਂ ਕਰੋਗੇ? ਹਾਮੀ ਭਰਦੇ ਹੋ? ਪ੍ਰਿੰਸੀਪਲ ਹਰਭਜਨ ਸਿੰਘ ਨੇ ਮੁੱਖ ਨੀਵਾਂ ਕਰਕੇ ਹੱਥ ਜੋੜ ਕੇ ਕਰਜੋਈ ਕੀਤੀ। ਕਹਿਣ ਲੱਗੇ ਪੰਜ ਸਿੰਘ ਸਾਹਿਬਾਨ ਜੀ ਅੱਗੇ ਮੇਰਾ ਕੋਈ ਉਜਰ ਨਹੀਂ ਹੈ, ਮੇਰੇ ਕੋਈ ਸ਼ੰਕਾ ਨਹੀਂ ਹੈ, ਮੇਰੀ ਕੋਈ ਦਲੀਲ ਨਹੀਂ ਹੈ, ਮੈਂ ਸਿਰਫ ਇੱਕ ਅਰਜੋਈ ਕਰਨ ਲੱਗਾ, ਜੇ ਤੁਹਾਨੂੰ ਪਸੰਦ ਹੋਈ ਪ੍ਰਵਾਨ ਹੋਈ ਤੇ ਰੱਖ ਲਿਓ। ਕਹਿਣ ਲੱਗੇ ਕਰੋ, ਕੀ ਅਰਜੋਈ ਕਰਨੀ ਹੈ? ਕਹਿਣ ਲੱਗੇ ਅਰਜੋਈ ਇਹ ਕਰਨੀ ਹੈ ਵੀ ਮੈਂ ਤੇ ਅੱਜ ਇਹਦੇ ਨਾਲੋਂ ਆਪਣਾ ਰਿਸ਼ਤਾ ਤੋੜਨ ਆਇਆ, ਮੈਂ ਅੱਜ ਕੋਈ ਰਿਸ਼ਤਾ ਜੋੜਨ ਨਹੀਂ ਆਇਆ, ਮੈਂ ਤੇ ਅੱਜ ਇਹਦੇ ਨਾਲੋਂ ਆਪਣਾ ਰਿਸ਼ਤਾ ਤੋੜਨ ਆਇਆ। ਅੱਜ ਮੈਨੂੰ ਇਹ ਕਹਿਣ ਆਇਆ ਵੀ ਪੁੱਤਰਾ ਅੱਜ ਤੋਂ ਬਾਅਦ ਹਰਭਜਨ ਸਿੰਘ ਦੇ ਘਰ ਤੂੰ ਸਿਰਫ ਜਨਮ ਲਿਆ ਤੇ ਚੌਂਕੀਦਾਰਾ ਤੇਰਾ ਮੈਂ ਕੀਤਾ, ਤੇ ਅੱਜ ਤੋਂ ਬਾਅਦ ਤੇਰਾ ਗੁਰੂ ਹੈ ਨਾ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਹੈ ਤੇ ਮਾਤਾ ਤੇਰੀ ਸਾਹਿਬ ਕੌਰ ਹੈ, ਮੈਂ ਤੇ ਉਹਦੇ ਨਾਲ ਰਿਸ਼ਤਾ ਜੋੜਨ ਆਇਆ। ਜੇ ਇਹਦੇ ਕੋਲੋਂ ਪਿਤਾ ਦੀ ਹਾਮੀ ਲੈਣੀ ਹੈ ਵੀ ਇਹਦਾ ਅੰਮ੍ਰਿਤ ਨਿਭਾ ਸਕੇ, ਤਾਂ ਇਹਦੇ ਪਿਤਾ ਕੋਲੋਂ ਹਾਮੀ ਲਵੋ, ਗੁਰੂ ਗੋਬਿੰਦ ਸਿੰਘ ਨੂੰ ਪੁੱਛੋ ਵੀ ਤੂੰ ਇਹਦਾ ਅੰਮ੍ਰਿਤ ਨਿਭਾ ਸਕਦਾ? ਜੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਕਹਿ ਰਹੇ ਵੀ ਇਹਦਾ ਅੰਮ੍ਰਿਤ ਨਿਭਾ ਸਕਦਾ ਤੇ ਅੰਮ੍ਰਿਤ ਛਕਾ ਦਿਓ, ਜੇ ਕਦੇ ਗੁਰੂ ਗੋਬਿੰਦ ਸਿੰਘ ਇਹਦਾ ਅੰਮ੍ਰਿਤ ਨਹੀਂ ਨਿਭਾ ਸਕਦਾ ਤੇ ਇਹਨੂੰ ਬਾਹਰ ਕੱਢ ਦਿਓ, ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ, ਮੈਂ ਤੇ ਆਪਣਾ ਰਿਸ਼ਤਾ ਤੋੜ ਕੇ ਗੁਰੂ ਨਾਲ ਰਿਸ਼ਤਾ ਇਹਦਾ ਜੋੜਨ ਵਾਸਤੇ ਆਇਆ, ਮੈਂ ਨਹੀਂ ਇਹਦੀ ਹਾਮੀ ਭਰ ਸਕਦਾ, ਮੈਂ ਤੇ ਦੁਨਿਆਵੀ ਇੱਕ ਮਨੁੱਖ ਹੈ, ਮੈਨੂੰ ਤੇ ਅੰਮ੍ਰਿਤ ਆਪਣੇ ਅੰਮ੍ਰਿਤ ਦਾ ਪਤਾ ਨਹੀਂ ਵੀ ਮੈਂ ਨਿਭਾ ਸਕਾਂ, ਮੈਂ ਤੇ ਗੁਰੂ ਅੱਗੇ ਅਰਦਾਸ ਕਰਦਾ ਮੇਰਾ ਨਿਭ ਜਾਏ, ਮੈਂ ਇਹਦਾ ਕੀ ਨਿਭਾ ਸਕਦਾ? ਯਕੀਨ ਕਰਕੇ ਜਾਣਿਓ। ਉਹਨਾਂ ਨੇ ਆਖਿਰਕਾਰ ਅੰਮ੍ਰਿਤ ਛਕਾਇਆ ਔਰ ਉਸ ਬੇਟੇ ਦਾ ਨਾਂ ਸਤਨਾਮ ਸਿੰਘ। ਬੜੀ ਚੜ੍ਹਦੀ ਕਲਾ ਦੇ ਵਿੱਚ ਸਿੱਖ ਕੌਮ ਦੀ ਸੇਵਾ ਕਰਦਾ ਤੇ ਹਰ ਰੋਜ਼ ਗੁਰੂ ਅੱਗੇ ਅਰਦਾਸ ਕਰਦਾ, ਸਤਿਗੁਰੂ ਮੇਰੀ ਹਾਮੀ ਤੂੰ ਭਰੀ ਸੀ, ਮੈਂ ਜੀਵਨ ਦੇ ਕਿਸੇ ਮੋੜ ਤੇ ਡੋਲ ਨਾ ਜਾਵਾਂ, ਲੋਕ ਤੇਰੇ ਤੇ ਸ਼ੱਕ ਕਰਨਗੇ। ਸਾਨੂੰ ਵਿਸ਼ਵਾਸ ਹੀ ਨਹੀਂ। ਅਰਜ਼ ਕਰ ਰਿਹਾ ਸਾਂ, ਨੌਜਵਾਨ ਨੂੰ ਮਾਤਾ ਤਰਲੇ ਕਰਦੀ ਹੈ ਪਰ ਨੌਜਵਾਨ ਬਿਲਕੁਲ ਅਡੋਲ ਹੈ। ਉਹਨੇ ਆਖਿਰਕਾਰ ਇੱਕ ਰਿਸ਼ਤਾ ਤੋੜਿਆ ਤੇ ਇਹ ਤੋੜਿਆ, ਸਿੱਖੀ ਨਾਲ ਰਿਸ਼ਤਾ ਨਹੀਂ ਤੋੜਿਆ। ਉਸੇ ਵੇਲੇ ਕਹਿਣ ਲੱਗਿਆ, ਇਹ ਮਾਂ ਹੈ ਕੌਣ ਹੈ, ਕੌਣ ਹੈ ਮਾਂ, ਮੈਂ ਨੀ ਇਹਨੂੰ ਪਛਾਣਦਾ, ਇਹ ਕੌਣ ਹੈ ਮਾਂ। ਕਹਿਣ ਲੱਗੇ, ਤੇਰੀ ਮਾਂ ਕੌਣ ਹੈ? ਕਹਿਣ ਲੱਗੇ, ਮੇਰੀ ਮਾਂ ਹੈ ਮਾਤਾ ਸਾਹਿਬ ਕੌਰ, ਇਹ ਮੇਰੀ ਮਾਂ ਨਹੀਂ ਹੋ ਸਕਦੀ। ਮੇਰੀ ਮਾਂ ਤਾਂ ਉਹ ਹੈ ਜਿਹੜੀ ਮੈਨੂੰ ਧਰਮ ਵਿੱਚ ਪੱਕਾ ਰਹਿਣਾ ਸਿਖਾਉਂਦੀ ਹੈ। ਮੇਰੀ ਮਾਂ ਉਹ ਮਾਂ ਨਹੀਂ ਹੋ ਸਕਦੀ ਜਿਹੜੀ ਮੈਨੂੰ ਧਰਮ ਤੋਂ ਡੁਲਾਉਣਾ ਚਾਹੁੰਦੀ ਹੈ। ਸੋਚ ਕੇ ਦੇਖੋ, ਮਾਂ ਨੇ ਆਪਣੇ ਜਦੋਂ ਅੱਥਰੂ ਵਗਦੇ ਅਜਾਈਂ ਦੇਖੇ, ਮੇਰੇ ਅੱਥਰੂਆਂ ਦਾ ਅਸਰ ਨਹੀਂ ਹੋ ਰਿਹਾ ਮੇਰੇ ਪੁੱਤਰ ਉੱਤੇ, ਉਹਨੇ ਉਹਦੀ ਨੌਜਵਾਨ ਘਰਵਾਲੀ ਅੱਗੇ ਕਰ ਦਿੱਤੀ। ਜਵਾਨੀ ਪਹਿਰੇ ਵਿੱਚ ਮਨੁੱਖ ਦੀ ਜ਼ਿੰਦਗੀ 'ਚ ਵਿਕਾਰਾਂ ਦਾ ਪ੍ਰਭਾਵ ਬਹੁਤ ਹੁੰਦਾ ਹੈ ਤੇ ਉਹਨੇ ਬਚਨ ਆਖਿਆ। ਕਹਿਣ ਲੱਗੇ, ਜੇ ਤੈਨੂੰ ਮੇਰੇ ਤੇ ਤਰਸ ਨਹੀਂ ਆਉਂਦਾ, ਆ ਜਵਾਨ ਕੰਨਿਆ ਜਿਹਦੀ ਲੈ ਕੇ ਆਇਆ, ਤੈਨੂੰ ਆਪਣੀ ਜਵਾਨੀ ਤੇ ਤਰਸ ਨਹੀਂ ਆਉਂਦਾ, ਤੇਰੇ ਹੱਸਣ ਖੇਡਣ ਦੇ ਦਿਨ ਹੈ। ਉਹ ਪੁੱਤਰਾ, ਕੋਈ ਮਾਂ ਨਹੀਂ ਚਾਹੁੰਦੀ ਆਪਣੇ ਪੁੱਤ ਨੂੰ ਅੱਖੀ ਮਰਦਾ ਵੇਖਣੇ ਨੂੰ। ਮਾਂ ਮਰ ਸਕਦੀ ਪਰ ਉਹਦਾ ਪੁੱਤ ਨਹੀਂ ਮਰ ਸਕਦਾ। ਉਹ ਮਾਂ ਕਦੇ ਵੀ ਨਹੀਂ ਚਾਹੁੰਦੀ, ਉਹ ਤੇ ਨਿੱਕਾ ਦੁੱਖ ਦੇਖ ਕੇ ਕੁਰਲਾ ਉੱਠਦੀ ਹੈ। ਤੇ ਤੂੰ ਅੱਜ ਕਿਵੇਂ ਦੀਆਂ ਰਿਸ਼ਤੇ ਤੋੜਨ ਲੱਗਿਆ ਹੋਇਆ? ਉਹਨੇ ਉਸੇ ਵੇਲੇ ਜਲਾਦ ਨੂੰ ਆਖਿਆ, ਕਹਿਣ ਲੱਗਿਆ, ਮੈਨੂੰ ਇਹਦੀ ਗੱਲ ਛੱਡ, ਮੇਰੇ ਵੀਰ ਉਨੀਕ ਨੇ ਮੈਨੂੰ ਮੇਰਿਆਂ ਨਾਲ ਲੜਾ ਦੇ। ਆਸ਼ਕ ਹੈ ਜੋ ਸ਼ਹਾਦਤ ਕੇ, ਵੋ ਜੀਨਾ।